ਸਤਸੰਗਿਓ ਸਮੇਂ ਦੇ ਹਾਲਾਤ ਜਦੋਂ ਬਦ ਤੋਂ ਵੀ ਬਦਤਰ ਹੋ ਜਾਣ, ਸਮੇਂ ਦੀ ਹਾਲਤ ਦੇਸ਼ ਦੀ, ਦੇਸ਼ ਦੇ ਲੋਕਾਂ ਦੀ, ਕਿਸੇ ਕੌਮ ਦੀ ਜਦੋਂ ਉਹ ਆਪਣੀਆਂ ਲੀਹਾਂ ਤੋਂ ਕੌਮ ਉਹ ਦੇਸ਼ ਉਤਰਦਾ ਜਾਏ, ਜਦੋਂ ਕਿਤੇ ਜ਼ੁਲਮ ਦਾ ਵਾਧਾ ਹੋ ਜਾਏ, ਤਾਂ ਉਸ ਵੇਲੇ ਫਿਰ ਉਸ ਜਗ੍ਹਾ ਦੇ ਉੱਪਰ ਕੋਈ ਨਾ ਕੋਈ ਮਹਾਨ ਰਹਿਬਰ ਜ਼ਰੂਰ ਆਉਂਦਾ ਹੈ। ਇਸੇ ਤਰ੍ਹਾਂ ਹੋਇਆ ਕਿ ਕਲਾ ਵਰਤਾਈ ਮਹਾਰਾਜ ਨੇ ਜਗਾਈ ਜੋਤ ਭਾਣੀ ਪਿੰਡ ਵਿੱਚ ਪਇਓ ਭਾਣ ਉਜਿਆਰਾ ਸੀ, ਪੂਰਨ ਪ੍ਰਤਾਪੀ ਨਾਮ ਜਾਪੀ ਥਾਪੀ ਸਿੱਖੀ ਸਾਖ, ਅਰਥਾਤ ਕਿ ਐਸਾ ਮਹਾਨ ਰਹਿਬਰ ਆਇਆ ਤੇ ਹੋਇਆ ਕਿਸ ਤਰ੍ਹਾਂ ਦੇ ਨਾਲ, ਉਸ ਪਰਮਾਤਮਾ ਨੇ ਕਿਰਪਾ ਕੀਤੀ ਆਪਣੀ ਜੋਤ ਭੈਣੀ ਪਿੰਡ ਦੇ ਰਾਈਆਂ ਪਿੰਡ ਦੇ ਵਿੱਚੋਂ ਰਾਈਆਂ ਦੇ ਵਿੱਚ ਉਤਾਰ ਲਿਆ ਤੇ ਭੈਣੀ ਦੇ ਵਿੱਚੋਂ ਆਜ਼ਾਦੀ ਦੇ ਵਿਗੜ ਦੀ ਕੂਕ ਵਜਾਈ ਉਸ ਮਹਾਨ ਰਹਿਬਰ ਨੇ ਉਤਾਰ ਲੈ ਕੇ। ਇਸ ਗੱਲ ਦੀ ਵਿਆਖਿਆ ਕਰ ਰਹੇ ਨੇ, ਇਸ ਗੱਲ ਦਾ ਵਿਖਿਆਨ ਕਰ ਰਹੇ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਕਰਤਾਰ ਸਿੰਘ ਜੀ ਕਲਾਸ ਵਾਲੀ, ਉਹ ਆਖ ਰਹੇ ਨੇ ਕਿ ਕਲਾ ਵਰਤਾਈ ਮਹਾਰਾਜ ਨੇ, ਕਿ ਮਹਾਰਾਜ ਨੇ ਕਿਰਪਾ ਕਰਕੇ ਉਸ ਅਕਾਲ ਪੁਰਖ, ਉਸ ਪਾਤਸ਼ਾਹ, ਉਸ ਰਹਿਬਰ ਨੇ ਉਹ ਜਿਹੜੀ ਕਿਰਪਾ ਕੀਤੀ ਅੰਗਰੇਜ਼ ਦੇ ਵਿਰੁੱਧ ਵਿਗੜ ਵਜਾਉਣ ਦੀ, ਸਿੱਖੀ ਨੂੰ ਮੁੜ ਸੰਭਾਲਣ ਦੀ ਜਿਹੜੀ ਬਖਸ਼ਿਸ਼ ਹੋਣੀ ਸੀ ਉਹ ਭਾਣੀ ਸਾਹਿਬ ਦੇ ਵਿੱਚੋਂ ਹੋਈ। ਗੱਲ ਕਰੀਏ ਕਿ 3 ਫਰਵਰੀ 1816 ਈਸਵੀ ਨੂੰ ਰਾਈਆਂ ਪਿੰਡ ਦੇ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਸਾਡਾ ਇਤਿਹਾਸ ਇਹ ਗੱਲ ਆਖਦਾ ਹੈ ਕਿ ਉਹਨਾਂ ਨੇ ਮਾਂ ਦੇ ਪੇਟੋਂ ਜਨਮ ਲੈਣ ਦੀ ਥਾਂ ਅਵਤਾਰ ਧਾਰਨਾ ਕੀਤਾ, ਪ੍ਰਕਾਸ਼ ਕਰਨਾ ਕੀਤਾ। ਸਤਸੰਗਿਓ, ਹੁਣ ਗੱਲ ਇੱਥੇ ਵੇਖਣ ਵਾਲੀ ਇਹ ਹੈ ਕਿ ਇੱਕ ਸਧਾਰਨ ਪਰਿਵਾਰ ਹੈ, ਇੱਕ ਆਮ ਪੇਂਡੂ ਪਰਿਵਾਰ, ਇੱਕ ਉਹ ਤਰਖਾਣ ਬਰਾਦਰੀ ਦਾ ਪਰਿਵਾਰ ਜਿਹੜਾ ਕਿ ਪਿੰਡ ਦੇ ਵਿੱਚ ਪਿੰਡ ਦੇ ਕਿਸਾਨਾਂ ਦੀ ਸੰਦਾਂ ਦਾ ਕੰਮ ਕਰਕੇ ਖੇਤੀ ਦੇ ਲੋੜਵੰਦ ਜਿਹੜੇ ਸੰਦ ਹੁੰਦੇ ਸਨ ਉਹਨਾਂ ਨੂੰ ਘੜ ਕੇ, ਜਿਸ ਤਰ੍ਹਾਂ ਲੁਹਾਰੇ ਤਰਖਾਣੇ ਦਾ ਕੰਮ ਹੁੰਦਾ ਹੈ, ਕੰਮ ਕਰਕੇ ਆਪਣਾ ਰੁਜ਼ਗਾਰ ਚਲਾ ਰਹੇ ਸਨ। ਤੇ ਇਸੇ ਕੰਮ ਦੇ ਲਈ ਇਹਨਾਂ ਦੇ ਪਿਤਾ ਬਾਬਾ ਜੱਸਾ ਸਿੰਘ ਜੀ ਨੂੰ ਰਾਈਆਂ ਪਿੰਡ ਦੇ ਲੋਕ ਜਾ ਕੇ ਲਲਤੋਂ ਤੋਂ ਲੈ ਕੇ ਆਏ ਸਨ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਪਰਿਵਾਰ ਦੇ ਵਿੱਚੋਂ ਉਹ ਸ਼ਖਸੀਅਤ ਪੈਦਾ ਹੋਈ, ਉਸ ਗੁਰੂ ਨੇ ਉੱਥੇ ਅਵਤਾਰ ਧਾਰਿਆ ਜਿਸ ਦੇ ਨਾਂ ਤੋਂ ਅੰਗਰੇਜ਼ ਸਰਕਾਰ, ਜਿਸ ਨੇ ਕਿ ਲਗਭਗ 70 ਦੇਸ਼ਾਂ ਦੇ ਉੱਪਰ ਰਾਜ ਕੀਤਾ, ਜਿਹੜਾ ਅੰਗਰੇਜ਼ ਇਹ ਗੱਲ ਆਖਦਾ ਸੀ ਹਰ ਥਾਂ ਦੇ ਉੱਪਰ ਕਿ ਮੈਂ ਆਪਣੇ ਦਿਮਾਗ ਦੇ ਨਾਲ ਰਾਜ ਕਰਦਾ ਹਾਂ, ਜਿਹੜੇ ਅੰਗਰੇਜ਼ ਆਪਣੇ ਆਪ ਨੂੰ ਬੜੇ ਨੇਕ ਇਨਸਾਨ ਸਾਬਤ ਕਰਦੇ ਸਨ, ਏਡਾ ਵੱਡਾ ਰਾਜ, ਉਸ ਰਾਜ ਦੀ ਮਾਲਕਾ ਵਿਕਟੋਰੀਆ ਹੋਈ ਜਾਂ ਉਸ ਤੋਂ ਬਾਅਦ ਦੇ ਬਾਦਸ਼ਾਹ ਜਾਰਜ ਪੰਚਮ ਵਰਗੇ ਹੋਏ, ਸਾਰੇ ਦੇ ਸਾਰੇ ਉਹ ਬਾਦਸ਼ਾਹ ਗੁਰੂ ਰਾਮ ਸਿੰਘ ਦੇ ਨਾਂ ਤੋਂ ਕੰਮਦੇ ਸਨ, ਉਹਨਾਂ ਦੇ ਸਿੱਖਾਂ ਦੇ ਨਾਂ ਤੋਂ ਕੰਮਦੇ ਸਨ, ਇੱਕ ਨਾਮਧਾਰੀ ਸ਼ਬਦ ਸੁਣਨ ਨੂੰ ਵੀ ਤਿਆਰ ਨਹੀਂ ਸਨ ਹੁੰਦੇ। ਗੁਰੂ ਰਾਮ ਸਿੰਘ ਪਾਤਸ਼ਾਹ ਜਿਸ ਵੇਲੇ ਥੋੜੇ ਜਿਹੇ ਵੱਡੇ ਹੋਏ, 6-7 ਕੁ ਸਾਲ ਦੇ ਹੋਏ, ਖੇਡਣਾ ਬੱਚਿਆਂ ਦੇ ਨਾਲ, ਪਰ ਉਸ ਵੇਲੇ ਵੀ ਕੀ ਕਰਨਾ ਕਿ ਇੱਕ ਰੱਸੀ ਲੈਣੀ, ਉਸਨੂੰ ਗੰਢਾਂ ਦੇ ਕੇ ਨਾਮ ਜਪਣ ਲੱਗ ਜਾਣਾ ਮਾਲਾ ਬਣਾ ਕੇ। 5 ਗ੍ਰੰਥੀ ਦਾ ਪਾਠ ਆਪਣੀ ਮਾਤਾ ਤੋਂ ਸਿੱਖ ਲਿਆ, ਬੜਾ ਵਧੀਆ ਘਰ ਸੀ ਜਿੱਥੇ ਕਿ ਸੱਚ ਦਾ, ਇਮਾਨਦਾਰੀ ਦਾ, ਇੱਕ ਵਧੀਆ ਚੰਗਾ ਜੀਵਨ ਜਿਉਣ ਦਾ, ਇੱਕ ਚੰਗੇ ਜੀਵਨ ਦੇ ਉਸ ਘਰ ਦੇ ਵਿੱਚੋਂ ਗੁਰ ਮਿਲਦੇ ਸਨ, ਇੱਕ ਬੜਾ ਵਧੀਆ ਸਿੱਖ ਪਰਿਵਾਰ, ਸਾਧੂ ਸੁਭਾਅ ਵਾਲਾ ਪਰਿਵਾਰ ਸੀ। ਜਿਸ ਵੇਲੇ ਸਤਿਗੁਰੂ ਰਾਮ ਸਿੰਘ ਜੀ 8-9 ਸਾਲ ਦੇ ਹੋਏ, ਉਸ ਵੇਲੇ ਬਾਬਾ ਮਨਸਾ ਰਾਮ ਦੇ ਡੇਰੇ ਤੋਂ ਉਹਨਾਂ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਸਾਰਾ ਪਾਠ ਸੀ ਜਿਹੜਾ ਸਰਲ ਕਰ ਲਿਆ। ਕੁਝ ਕੁ ਧਾਰਮਿਕ ਵਿਦਿਆ ਜਲੰਧਰ ਦੇ ਨੇੜੇ ਕੋਈ ਸਾਧ ਸਨ ਕਿਸੇ ਡੇਰੇ ਦੇ, ਉਹਨਾਂ ਤੋਂ ਹਾਸਲ ਕੀਤੀ। ਵਿਦਿਆ ਹਾਸਲ ਕਰਨ ਤੋਂ ਬਾਅਦ ਗੁਰਬਾਣੀ ਦੀ ਚੰਗੀ ਤਰ੍ਹਾਂ ਘੋਖ ਕੀਤੀ, ਗੁਰਬਾਣੀ ਨੂੰ ਚੰਗੀ ਤਰ੍ਹਾਂ ਪੜ੍ਹਿਆ ਵਿਚਾਰਿਆ, ਪਰ ਨਾਲ ਦੀ ਨਾਲ ਉਸੇ ਵੇਲੇ ਤੋਂ ਹੀ ਮਨ ਦੇ ਵਿੱਚ ਸਮਾਜ ਸੁਧਾਰ ਦੀ ਗੱਲ ਚੱਲਦੀ ਰਹਿਣੀ, ਕੋਈ ਨਾ ਕੋਈ ਵੱਖਰਾ ਕਰਨ ਦਾ, ਲੋਕਾਂ ਦੀ ਭਲਾ ਕਰਨ ਦੀ ਜਿਹੜੀ ਗੱਲ ਸੀ, ਵਿਚਾਰ ਸੀ ਮਨ ਦੇ ਅੰਦਰ ਛੋਟੇ ਹੁੰਦਿਆਂ ਤੋਂ ਅੰਦਰ ਸੀ। ਕਿਉਂਕਿ ਉਦੋਂ ਬੱਚਿਆਂ ਨੂੰ ਨਾਲ ਲੈ ਕੇ ਆਖਣਾ ਕਿ ਮਾਲਾ ਫੇਰੋ, ਨਾਮ ਜਪੋ ਜਾਂ ਸ਼ੁੱਭ ਸਿੱਖਿਆ ਛੋਟੇ ਹੁੰਦਿਆਂ ਤੋਂ ਦਿੰਦੇ ਆ ਰਹੇ ਸਨ। ਇਹ ਨਿਸ਼ਾਨੀਆਂ ਸਨ ਕਿ ਇਸ ਮਹਾਨ ਸ਼ਖਸ ਨੇ, ਉਸ ਵੇਲੇ ਕਿਸੇ ਨੂੰ ਕੁਝ ਪਤਾ ਨਹੀਂ ਸੀ, ਪਰ ਦੇਖਣ ਵਾਲੇ ਜ਼ਰੂਰ ਆਖਦੇ ਹੋਣਗੇ ਕਿ ਬੱਚਾ ਵੱਡਾ ਹੋ ਕੇ ਕੋਈ ਨਾ ਕੋਈ ਜ਼ਰੂਰ ਕਰੇਗਾ, ਕੋਈ ਨਾ ਕੋਈ ਜ਼ਰੂਰ ਬਣੇਗਾ। ਇਹ ਬੱਚਾ ਆਮ ਬੱਚਿਆਂ ਦੇ ਨਾਲੋਂ ਵੱਖਰਾ ਦਿਸਦਾ ਹੈ। 7 ਕੁ ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਦਾ ਵਿਆਹ ਸੀ, ਜਿਹੜਾ ਸਮਰਾਲੇ ਇੱਧਰ ਸਾਹਨੇਆਲ ਦੇ ਨੇੜੇ ਇੱਕ ਧਰੋੜ ਪਿੰਡ ਹੈ, ਉੱਥੇ ਹੋ ਗਿਆ ਮਾਤਾ ਜੱਸਾਂ ਜੀ ਦੇ ਨਾਲ। ਸਮਾਂ ਬੀਤਦਾ ਗਿਆ, 22 ਕੁ ਸਾਲ ਦੀ ਉਮਰ ਹੋਈ ਤਾਂ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਹੋ ਗਏ। ਪਰ ਇੱਕ ਗੱਲ ਦਾ ਖਿਆਲ ਰੱਖਣਾ ਕਿ ਰਾਈਆਂ ਦਾ ਪਿੰਡ ਉਹ ਸੀ, ਆ ਲੁਧਿਆਣੇ ਦਾ ਏਰੀਆ ਉਹ ਸੀ, ਇੱਥੇ ਅੰਗਰੇਜ਼ ਦਾ ਰਾਜ ਸੀ, ਇੱਥੇ ਕਿਤੇ ਵੀ ਫੌਜ ਦੇ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਨਹੀਂ ਕੀਤੀ, ਅੰਗਰੇਜ਼ ਰਾਜ ਦੇ ਵਿੱਚ ਕਿਤੇ ਕੋਈ ਨੌਕਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜਾ ਕੇ ਆਪਣੇ ਰਾਜ ਨੂੰ, ਆਪਣੇ ਇਲਾਕੇ ਨੂੰ, ਆਪਣੇ ਜ਼ਿਲ੍ਹੇ ਨੂੰ ਛੱਡ ਕੇ, ਜਿਹੜਾ ਪੰਜਾਬੀਆਂ ਦਾ ਆਪਣਾ ਰਾਜ ਸੀ, ਇੱਥੇ ਰਾਜ ਸੀ ਬਗਾਨੀ ਹਕੂਮਤ ਦਾ, ਇੱਥੇ ਰਾਜ ਸੀ ਸਾਮਰਾਜਵਾਦ ਦਾ, ਇੱਥੇ ਰਾਜ ਸੀ ਉਹਨਾਂ ਲੋਕਾਂ ਦਾ ਜਿਹੜੇ ਕਿ ਭਾਰਤੀਆਂ ਨਾਲ ਨਫ਼ਰਤ ਕਰਦੇ ਸਨ, ਜਿਹੜੇ ਇਨਸਾਨੀਅਤ ਨਾਲ ਨਫ਼ਰਤ ਕਰਦੇ ਸਨ, ਝੂਠ ਨੂੰ ਕੁਫਰ ਨੂੰ ਸੱਚ ਦੇ ਰੂਪ ਦੇ ਵਿੱਚ ਬਦਲਣ ਦੀ ਜਿਹੜੇ ਕੋਸ਼ਿਸ਼ ਕਰਦੇ ਸਨ, ਇੱਥੇ ਰਾਜ ਉਹਨਾਂ ਲੋਕਾਂ ਦਾ ਸੀ। ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਗੁਰੂ ਰਾਮ ਸਿੰਘ ਨੇ ਇੱਥੇ ਕਿਤੇ ਵੀ ਆਪਣੀ ਭਰਤੀ ਨਹੀਂ ਕੀਤੀ, ਨੌਕਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਵੇਲੇ ਵੀ ਦਿਲ ਦੇ ਵਿੱਚ ਅੰਗਰੇਜ਼ ਪ੍ਰਤੀ ਇੰਨੀ ਨਫ਼ਰਤ ਸੀ, ਉਸ ਵੇਲੇ ਵੀ ਇਹ ਗੱਲ ਸੋਚਦੇ ਸਨ ਕਿ ਚੰਗੇ ਰਾਜ ਦੇ ਵਿੱਚ ਭਰਤੀ ਹੋਇਆ ਜਾਵੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਰਾਜ ਉਹ ਹੈ ਜਿਸ ਨੂੰ ਕਿ ਮੁਸਲਮਾਨ ਕਵੀ ਸ਼ਾਹ ਮੁਹੰਮਦ ਵਰਗੇ ਜਾਂ ਹੋਰ ਕਵੀ, ਉਸਦੇ ਰਾਜ ਦੇ ਵਿੱਚ ਨੌਕਰੀ ਕਰਨ ਵਾਲੇ ਹੋਰ ਲੇਖਕ ਵੀ ਬੜਾ ਵਧੀਆ ਚੰਗਾ ਲਿਖ ਰਹੇ ਨੇ, ਉਸਦੀ ਸਿਫਤ ਕਰ ਰਹੇ ਨੇ, ਉਸਦੇ ਰਾਜ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਦੇ ਸਾਰੇ ਖੁਸ਼ ਸਨ, ਉਸ ਰਾਜ ਦੇ ਵਿੱਚ ਜਾ ਕੇ ਲਾਹੌਰ ਕੰਵਰ ਨੌ ਨਿਹਾਲ ਦੀ ਰੈਜੀਮੈਂਟ ਦੇ ਵਿੱਚ ਭਰਤੀ ਹੋ ਗਏ। ਭਰਤੀ ਕਰਾਉਣ ਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਦਾ ਜਿਹੜਾ ਭਣੋਈਆ ਸੀ ਕਾਵਲ ਸਿੰਘ, ਉਹ ਇੱਥੇ ਆਇਆ ਸੀ, ਉਹ ਇਹਨਾਂ ਨੂੰ ਲੈ ਕੇ ਗਿਆ, ਉਹਨੇ ਉੱਥੇ ਭਰਤੀ ਕਰਾਇਆ। ਪਰ ਜੇ ਕੋਈ ਤਰਕ ਦੇਵੇ ਕਿ ਉੱਥੇ ਉਹਨਾਂ ਦੇ ਭਣੋਈਏ ਨੇ ਭਰਤੀ ਕਰਵਾ ਦਿੱਤਾ, ਪਰ ਗੱਲ ਇੱਕ ਵੇਖਣ ਵਾਲੀ ਇਹ ਹੈ ਕਿ ਇਦੋਂ ਪਹਿਲਾਂ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਕਿਸੇ ਪਾਸੇ ਹੋਰ ਅੰਗਰੇਜ਼ ਰਾਜ ਦੇ ਵਿੱਚ ਕੋਈ ਨੌਕਰੀ ਕਰਨ ਦੀ। ਜੇ ਇੱਛਾ ਵੀ ਹੋਈ ਉਹਨੂੰ ਆਖਿਆ ਹੋਇਆ ਜਾਂ ਘਰਦਿਆਂ ਨੇ ਆਖਿਆ, ਜਿੱਦਾਂ ਵੀ ਹੋਇਆ ਤਾਂ ਸਿੱਖ ਰਾਜ ਦੇ ਵਿੱਚ ਜਾ ਰਹੇ ਨੇ, ਜਾ ਕੇ ਭਰਤੀ ਹੋਏ। ਹੁਣ ਉੱਥੇ ਵੀ ਕੀ ਕਰਨਾ, ਜਿਹੜਾ ਰਾਸ਼ਨ ਮਿਲਣਾ ਗੁਰੂ ਰਾਮ ਸਿੰਘ ਨੂੰ ਆਪਣਾ ਪ੍ਰਸ਼ਾਦੇ ਦਾ ਲੰਗਰ ਦਾ, ਕਿਉਂਕਿ ਉਹ ਆਪਣਾ ਲੰਗਰ ਆਪ ਬਣਾਉਂਦੇ ਸਨ, ਵੱਖਰਾ ਆਪ ਪਕਾਉਂਦੇ ਸਨ, ਜੋ ਵੀ ਰਾਸ਼ਨ ਮਿਲਣਾ ਫੌਜ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਹੱਕ ਦਾ, ਉਸ ਦੇ ਵਿੱਚੋਂ ਕੋਈ ਨਾ ਕੁਝ ਬਚਾ ਕੇ ਗਰੀਬ ਗਰੁਬੇ ਦੀ ਮਦਦ ਕਰਨੀ, ਕਿਸੇ ਨੂੰ ਦਾਨ ਕਰਨਾ, ਕਿਸੇ ਨੂੰ ਰੋਟੀ ਪ੍ਰਸ਼ਾਦਾ ਛਕਾਉਣਾ। ਹੁਣ ਨਾਲਦਿਆਂ ਤੇ ਵੀ ਇਸ ਗੱਲ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਹਰ ਵੇਲੇ ਹੱਕ ਸੱਚ ਦੀ ਗੱਲ ਕਰਨੀ, ਨਾਮ ਜਪਣਾ, ਗੁਰਬਾਣੀ ਪੜ੍ਹਨੀ, ਨਾਲ ਦੇ ਸਾਥੀਆਂ ਦੇ ਨਾਲ ਗੁਰਬਾਣੀ ਦਾ ਵਿਚਾਰ ਕਰਨਾ, ਗੁਰਬਾਣੀ ਦੀ ਉਹਨਾਂ ਨੂੰ ਸ਼ੁੱਭ ਸਿੱਖਿਆ ਦੇਣੀ, ਅਸਰ ਹੋਣਾ ਉਹਨਾਂ ਤੇ ਵੀ ਸ਼ੁਰੂ ਹੋਇਆ। ਜਿਸ ਵੇਲੇ ਉਹ ਵੀ ਆਪਣੇ ਕਿੱਤੇ ਦੇ ਵਿੱਚੋਂ, ਆਪਣੇ ਹੱਕ ਦੇ ਵਿੱਚੋਂ ਕੋਈ ਨਾ ਕੁਝ ਬਚਾ ਕੇ ਦਾਨ ਕਰਨ ਲੱਗੇ, ਹੱਕ ਸੱਚ ਦੀ ਗੱਲ ਕਰਨ ਲੱਗੇ, ਲੋਕਾਂ ਨੂੰ ਸਿੱਖਿਆ ਦੇਣ ਲੱਗੇ, ਸਮਾਜ ਸੁਧਾਰ ਦੇ ਕਦਮ ਚੁੱਕਣ ਲੱਗੇ, ਦੂਸਰੇ ਫੌਜੀਆਂ ਦੇ ਨਾਲੋਂ ਵੱਖਰੇ ਦਿਸਣ ਲੱਗੇ, ਤਾਂ ਉਸ ਵੇਲੇ ਉਹਨਾਂ ਦੀ ਪਲਟਣ ਨੂੰ ਭਗਤਾਂ ਦੀ ਪਲਟਣ ਆਖਿਆ ਗਿਆ। ਸਮਾਂ ਬੀਤਦਾ ਗਿਆ, ਫੌਜ ਦੇ ਵਿੱਚ ਐਸੇ ਐਸੇ ਸ਼ੁੱਭ ਕਾਰਜ ਕਰਦੇ ਰਹੇ। ਸਮਾਂ ਆ ਗਿਆ 1841 ਦਾ। 1837 ਈਸਵੀ ਦੇ ਵਿੱਚ ਜਾ ਕੇ ਲਾਹੌਰ ਭਰਤੀ ਹੋਏ ਨੇ। 3-4 ਸਾਲ ਬੀਤ ਚੁੱਕੇ ਨੇ। 1841 ਦੇ ਵਿੱਚ ਹਜਰੋਂ ਗਏ, ਕਿਸੇ ਰਾਜਸੀ ਕੰਮ ਦੇ ਲਈ ਫੌਜ ਉੱਥੇ ਗਈ। ਉੱਥੇ ਜਾ ਕੇ ਸਾਹਿਬ ਕਮਾਲ ਗੁਰੂ ਬਾਲਕ ਸਿੰਘ ਜੀ ਜਿਹੜੇ ਕਿ ਇੱਕ ਮਹਾਨ ਸੰਤ ਵਜੋਂ ਉੱਥੇ ਪ੍ਰਸਿੱਧ ਸਨ, ਜਿਨ੍ਹਾਂ ਨੂੰ ਉਹਨਾਂ ਦੇ ਸਿੱਖ ਸੇਵਕ ਕੋਈ ਸੰਤ ਆਖਦਾ ਸੀ, ਕੋਈ ਗੁਰੂ ਆਖਦਾ ਸੀ, ਇਲਾਕੇ ਦੇ ਵਿੱਚ ਬੜੀ ਉਹਨਾਂ ਦੇ ਨਾਮ ਦੀ ਖੁਸ਼ਬੋ ਸੀ, ਬੜਾ ਚੰਗਾ ਉਹਨਾਂ ਨੂੰ ਸਮਝਿਆ ਜਾਂਦਾ ਸੀ, ਪਰਮੇਸ਼ਰ ਦਾ ਰੂਪ ਸਮਝਿਆ ਜਾਂਦਾ ਸੀ। ਸਭ ਤੋਂ ਪਹਿਲਾਂ ਉੱਥੇ ਬਾਬਾ ਜਮੀਰ ਸਿੰਘ ਜੀ ਗੱਲਾਂ ਵਾਲੇ ਜਾ ਕੇ ਆਏ। ਉਹਨਾਂ ਤੋਂ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਜੀ ਨੇ ਸ਼ੋ ਸੁਣੀ ਤਾਂ ਵੀ ਉਹਨਾਂ ਦੇ ਦਰਬਾਰ ਦੇ ਵਿੱਚ ਪੁੱਜ ਗਏ। ਤਾਂ ਹੋਇਆ ਕੀ ਕਿ ਗੁਰੂ ਬਾਲਕ ਸਿੰਘ ਜੀ ਬੜੇ ਖੁਸ਼ ਹੋਏ ਉਹਨਾਂ ਨੂੰ ਵੇਖ ਕੇ, ਜਿਹੜੇ ਕਿ ਕਾਫੀ ਚਿਰ ਤੋਂ ਇਹ ਗੱਲ ਸੋਚਦੇ ਪਏ ਸਨ ਕਿ ਅੰਗਰੇਜ਼ ਇੱਥੇ ਆਪਣੇ ਪੈਰ ਜਮਾਉਣ ਦੇ ਨਾਲ ਪੰਜਾਬ ਦੀ ਭਾਰਤ ਦੀ ਲੁੱਟ ਸੁੱਟ ਕਰਨ ਦੇ ਨਾਲ ਸਿੱਖ ਧਰਮ ਨੂੰ ਜਾਂ ਇੱਥੋਂ ਦੇ ਪਹਿਲਾਂ ਦੇ ਧਰਮ ਨੂੰ, ਇੱਥੋਂ ਦੇ ਪਹਿਲਾਂ ਦੇ ਦਰਸ਼ਨ ਨੂੰ, ਇੱਥੋਂ ਦੀ ਵਿੱਦਿਆ ਨੂੰ ਬਰਬਾਦ ਕਰਕੇ, ਤਬਾਹ ਕਰਕੇ ਸਿਰਫ ਤੇ ਸਿਰਫ ਇੱਕ ਈਸਾਈ ਧਰਮ ਜਾਂ ਈਸਾਈ ਵਿੱਦਿਆ ਦਾ ਪ੍ਰਚਾਰ ਕਰ ਰਿਹਾ ਹੈ, ਭਾਰਤੀਆਂ ਨੂੰ ਨੀਵਾਂ ਦਿਖਾ ਕੇ ਆਪਣੇ ਆਪ ਨੂੰ ਉੱਚਾ ਤੇ ਸ੍ਰੇਸ਼ਟ ਸਿੱਧ ਕਰ ਰਿਹਾ ਹੈ, ਜਿੱਥੇ ਕਿ ਭਾਰਤੀਆਂ ਦੀ ਨਿੰਦਿਆ ਸੀ, ਭਾਰਤੀਆਂ ਦਾ ਅਪਮਾਨ ਸੀ, ਉੱਥੇ ਕੰਮ ਇੱਕ ਇਨਸਾਨੀਅਤ ਦਾ ਅਪਮਾਨ ਵੀ ਸੀ। ਇਸ ਗੱਲ ਦੇ ਵਿੱਚ ਗੁਰੂ ਬਾਲਕ ਸਿੰਘ ਨੇ ਸਾਰੇ ਕੁਝ ਨੂੰ ਜਵਾਬ ਦੇਣ ਦੇ ਲਈ, ਇਸ ਦਾ ਮੂੰਹ ਤੋੜਨ ਦੇ ਲਈ ਆਪਣਾ ਉੱਤਰਾਧਿਕਾਰੀ ਚੁਣਿਆ ਗੁਰੂ ਰਾਮ ਸਿੰਘ ਨੂੰ। ਗੁਰੂ ਰਾਮ ਸਿੰਘ ਨੂੰ ਗੁਰਮੰਤਰ ਦੇਣ ਦੇ ਨਾਲ ਦੀ ਨਾਲ ਆਦੇਸ਼ ਦੇ ਦਿੱਤਾ ਕਿ ਤੁਹਾਡੀ ਜਿਹੜੀ ਵਕਤ ਸੀ ਤੁਹਾਨੂੰ ਮੈਂ ਸੌਂਪ ਦਿੱਤੀ ਹੈ, ਤੇ ਬੜੇ ਚਿਰ ਤੋਂ ਤੁਹਾਡੀ ਉਡੀਕ ਕਰ ਰਿਹਾ ਸਾਂ, ਤੇ ਹੁਣ ਤੁਸੀਂ ਕੋਈ ਅਜਿਹਾ ਕਾਰਜ ਕਰੋ ਕਿ ਅੰਗਰੇਜ਼ ਨੂੰ ਮੂੰਹ ਤੋੜਵਾ ਜਵਾਬ ਮਿਲੇ। ਸਤਿਗੁਰੂ ਬਾਲਕ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਉਪਦੇਸ਼ ਦੇ ਕੇ ਬੇਨਤੀ ਕਰਕੇ ਉੱਥੋਂ ਤੋਰ ਦਿੱਤਾ। ਗੁਰੂ ਰਾਮ ਸਿੰਘ ਵਾਪਸ ਆਏ, ਆਪਣੀ ਪਲਟਣ ਦੇ ਨਾਲ ਲਾਹੌਰ ਪੁੱਜ ਗਏ। ਲਾਹੌਰ ਆਉਣ ਤੋਂ ਬਾਅਦ 1845 ਤੱਕ ਉੱਥੇ ਰਹੇ। 1837 ਈਸਵੀ ਤੋਂ 1845 ਈਸਵੀ ਦਾ ਸਿੱਖ ਰਾਜ ਦਾ ਸਮਾਂ ਕਾਫੀ ਉਤਾਰ ਚੜਾਅ ਵਾਲਾ ਹੈ, ਕਾਫੀ ਇਤਿਹਾਸਕ ਮਹਾਨਤਾ ਰੱਖਣ ਵਾਲਾ ਹੈ। ਉਸ ਦੇ ਵਿੱਚ ਬੜੇ ਬੜੇ ਸਿੱਖ ਰਾਜ ਦੇ ਨਾਇਕ ਸ਼ਹੀਦ ਹੁੰਦੇ ਨੇ ਤੇ ਬੜਿਆਂ ਨੂੰ ਕਤਲ ਕੀਤਾ ਜਾਂਦਾ ਹੈ। ਸਿੱਖ ਰਾਜ ਦੇ ਗਦਾਰ ਤੇ ਸਿੱਖ ਰਾਜ ਨੂੰ ਸਮਰਪਣ ਭਾਵਨਾ ਵਾਲੇ ਚਿਹਰੇ ਸਾਹਮਣੇ ਆਉਂਦੇ ਨੇ। ਗਦਾਰਾਂ ਦੇ ਚਿਹਰੇ ਇਹਨਾਂ ਨੇ ਨਕਾਬ ਪੋਸ਼ ਪਹਿਨੇ ਹੋਏ ਸਨ, ਉਹਨਾਂ ਦੇ ਉੱਥੇ ਨਕਾਬ ਪੋਸ਼ ਉਤਰਦੇ ਨੇ। ਉੱਥੇ ਵੇਖਿਆ ਜਾ ਰਿਹਾ, ਸਤਿਗੁਰੂ ਰਾਮ ਸਿੰਘ ਜੀ ਨੇ ਚੰਗੀ ਤਰ੍ਹਾਂ ਘੋਖਿਆ ਪੜਤਾਲਿਆ, ਵੇਖਿਆ ਸਾਰਾ ਕੁਝ ਆਪਣੀ ਅੱਖੀ ਕਿ ਕਿਸ ਤਰ੍ਹਾਂ ਸਿੱਖ ਰਾਜ ਬਰਬਾਦ ਹੋ ਰਿਹਾ ਸੀ, ਤਹਿਸ ਨਹਿਸ ਹੋ ਰਿਹਾ ਸੀ। ਗੁਰੂ ਰਾਮ ਸਿੰਘ ਨੇ ਕਈ ਵਾਰ ਭਵਿੱਖਬਾਣੀ ਕੀਤੀ ਕਿ ਹੁਣ ਮਲੇਸ਼ ਖਾਲਸਾ ਆਪਣੇ ਆਪ ਦੇ ਵਿੱਚ ਲੜੇਗਾ ਤੇ ਰਾਜ ਖਤਮ ਹੋਣ ਵਾਲਾ ਹੈ। ਨਤੀਜੇ ਵਜੋਂ ਮਹਾਰਾਜਾ ਸ਼ੇਰ ਸਿੰਘ ਨੇ ਇੱਕ ਵਾਰ ਗੁਰੂ ਰਾਮ ਸਿੰਘ ਨੂੰ ਇੱਕ ਥਮੜੇ ਨਾਲ ਬਨਵਾ ਵੀ ਦਿੱਤਾ, ਪਰ ਜਿਸ ਵੇਲੇ ਉਸ ਨੂੰ ਗੁਰੂ ਰਾਮ ਸਿੰਘ ਦੀ ਅਸਲੀਅਤ ਉਹਨਾਂ ਦੇ ਕੌਤਕਾਂ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਆਖਿਆ, ਮਾਫ਼ੀ ਮੰਗ ਕੇ ਤੇ ਉਹਨਾਂ ਨੂੰ ਛੱਡ ਦਿੱਤਾ, ਸੰਗਲ ਖੋਲ ਦਿੱਤਾ ਗਿਆ। ਗੱਲ ਕੀ ਕਿ ਉਸ ਵੇਲੇ ਆਖ ਰਹੇ ਸਨ, ਸਿੱਖਾਂ ਨੂੰ ਸੁਚੇਤ ਕਰ ਰਹੇ ਸਨ ਕਿ ਸਾਵਧਾਨ ਹੋ ਜਾਓ, ਨਹੀਂ ਜੋ ਤੁਹਾਡਾ ਹਾਲ ਹੋ ਰਿਹਾ ਹੈ ਉਹ ਦਿਨ ਨੇੜੇ ਨਹੀਂ ਜਦੋਂ ਤੁਸੀਂ ਖਤਮ ਹੋ ਜਾਓਗੇ। 1845 ਈਸਵੀ ਦੇ ਵਿੱਚ ਮੁਦਕੀ ਦੀ ਜੰਗ ਸਮੇਂ ਗੁਰੂ ਰਾਮ ਸਿੰਘ ਨੇ ਗੱਲ ਕਹਿ ਕੇ ਆਪਣੀ ਬੰਦੂਕ ਸਿੱਟ ਕੇ ਤੇ ਆ ਗਏ, ਆਖਿਆ ਕਿ ਜਿਨ ਆਪਣੇ ਲੀਡਰ ਗਦਾਰ ਹੋ ਚੁੱਕੇ ਨੇ, ਇਹਨਾਂ ਨੇ ਆਪਾਂ ਨੂੰ ਹਰਾ ਦੇਣਾ ਹੈ, ਇਹਨਾਂ ਦੀ ਅਗਵਾਈ ਵਿੱਚ ਜਾਂ ਇਹਨਾਂ ਦੇ ਵਾਸਤੇ ਆਪਣੀ ਜਾਨ ਕੁਰਬਾਨ ਕਰਨ ਦਾ ਕੋਈ ਫਾਇਦਾ ਨਹੀਂ, ਆਪਣੇ ਆਪ ਨੂੰ ਖਤਮ ਕਰ ਦੇਵਾਂਗੇ, ਨੁਕਸਾਨ ਹੋਵੇਗਾ। ਹੁਣ ਮੌਕਾ ਹੈ ਕਿ ਇਹਨਾਂ ਦਾ ਵਿਰੋਧ ਕਰਨ ਦੇ ਲਈ ਕੋਈ ਵੱਖਰੇ ਤਰੀਕੇ ਦੇ ਨਾਲ ਤਿਆਰੀ ਕਰਕੇ ਅੰਗਰੇਜ਼ ਦਾ ਵਿਰੋਧ ਕੀਤਾ ਜਾਵੇ। ਸਾਫ਼ ਦਿਸ ਰਿਹਾ ਸੀ ਕਿ ਅੰਗਰੇਜ਼ ਕਿਸੇ ਨਾ ਕਿਸੇ ਦਿਨ ਪੰਜਾਬ ਤੇ ਕਾਬਜ਼ ਹੋ ਹੀ ਜਾਵੇਗਾ। ਨਤੀਜੇ ਵਜੋਂ ਸਤਿਗੁਰੂ ਰਾਮ ਸਿੰਘ ਜੀ ਭਾਣੀ ਸਾਹਿਬ ਪੁੱਜੇ। ਆ ਕੇ ਪਹਿਲੇ ਇੱਕ ਸਾਲ ਭਗਤੀ ਕੀਤੀ, ਨਾਮ ਸਿਮਰਨ ਕੀਤਾ, ਭਾਰੀ ਤਪੱਸਿਆ ਕੀਤੀ, ਸਿਰਫ ਤੇ ਸਿਰਫ ਤਪੱਸਿਆ, ਸਿਰਫ ਤੇ ਸਿਰਫ ਨਾਮ ਸਿਮਰਨ ਕੀਤਾ ਗਿਆ। ਉਸ ਤੋਂ ਬਾਅਦ ਨਾਲ ਖੇਤੀ ਕਰਨੀ ਵੀ ਸ਼ੁਰੂ ਕਰ ਲਈ ਤੇ 1850 ਦੇ ਵਿੱਚ 1849 ਦੇ ਵਿੱਚ ਵਾਪਸ ਰਾਈਆਂ ਜਾ ਕੇ ਖੇਤੀ ਕਰਦੇ ਪਏ ਸਨ ਤੇ ਪੰਜਾਬ ਦੇ ਖਾਤਮੇ ਜੇ ਤੇ ਜਾ ਕੇ ਉਹਨਾਂ ਨੂੰ ਫਿਰ ਇੱਥੋਂ ਦਾ ਉਹਨਾਂ ਦਾ ਇੱਕ ਸਰਧਾਲੂ ਸਰਦਾਰ ਲਹਿਣਾ ਸਿੰਘ ਇਹਨਾਂ ਨੂੰ ਵਾਪਸ ਲਾਇਆ ਆ ਤੇ 1851 ਈਸਵੀ ਦੇ ਵਿੱਚ ਕੀ ਹੋਇਆ ਕਿ ਆਪਣੇ ਮਾਮੇ ਦੇ ਕੋਲ ਚਲੇ ਗਏ ਫਿਰੋਜ਼ਪੁਰ। ਇਹਨਾਂ ਦਾ ਮਾਮਾ ਇਹਨਾਂ ਨੂੰ ਆ ਕੇ ਲੈ ਗਿਆ, ਉੱਥੇ ਛਾਉਣੀ ਬਣ ਰਹੀ ਸੀ, ਉਸਨੇ ਠੇਕਾ ਲਿਆ ਹੋਇਆ ਸੀ। ਛਾਉਣੀ ਬਣਾਉਣ ਦੇ ਨਾਲ ਦੀ ਨਾਲ ਖਿਆਲ ਕਰਨਾ, ਉਸ ਵੇਲੇ ਉਸ ਨੇੜੇ ਤੇੜੇ ਮੋਗੇ ਦੇ ਕੋਲ ਭਾਈ ਕੀ ਡੋਲੀ ਦਾ ਗੁਰਦੁਆਰਾ, ਮੁਕਤਸਰ ਦੀ ਸਿੱਖਾਂ ਦੀ ਸਰਾਂ ਆਦਿਕ ਜਿਹੜੇ ਕੋਲ ਗੁਰਦੁਆਰੇ ਸਨ, ਧਰਮਸ਼ਾਲਾਵਾਂ ਸਨ, ਆਪਣੀ ਉਸ ਆਮਦਨ ਦੇ ਵਿੱਚੋਂ ਗੁਰੂ ਰਾਮ ਸਿੰਘ ਨੇ ਜਾ ਕੇ ਉਹਨਾਂ ਦੀ ਮੁਰੰਮਤ ਵੀ ਕੀਤੀ, ਉਹਨਾਂ ਦੀ ਦਿੱਖ ਵੀ ਸੁਧਾਰੀ, ਹਾਲਤ ਠੀਕ ਠਾਕ ਕੀਤੀ, ਉਹਨਾਂ ਗੁਰਦੁਆਰਿਆਂ ਨੂੰ ਚਲਦਿਆਂ ਕੀਤਾ ਤੇ ਉੱਥੇ ਕੀਰਤਨ ਕਰਿਆ ਕਰਨਾ, ਉੱਥੇ ਗੁਰਬਾਣੀ ਦੀ ਵਿਚਾਰ ਚਰਚਾ ਕਰਿਆ ਕਰਨੀ। 1855 ਤੱਕ ਇਹ ਕੰਮ ਖਤਮ ਹੋਇਆ ਤੇ ਵਾਪਸ ਸ੍ਰੀ ਭੈਣੀ ਸਾਹਿਬ ਦੀ ਧਰਤੀ ਦੇ ਉੱਪਰ ਆ ਗਏ। ਜਿਸ ਵੇਲੇ ਵਾਪਸ ਭੈਣੀ ਸਾਹਿਬ ਦੀ ਧਰਤੀ ਦੇ ਉੱਪਰ ਆਏ, ਥੋੜੇ ਜਿਹੇ ਸਮੇਂ ਦੇ ਬਾਅਦ ਇਹਨਾਂ ਦਾ ਮਾਮਾ ਜਿਹੜਾ ਇਹਨਾਂ ਨੂੰ ਨਾਲ ਲੈ ਗਿਆ ਸੀ, ਮਾਮਾ ਹਰੀ ਸਿੰਘ, ਉਸ ਦਾ ਸਪੁੱਤਰ ਖਜਾਨ ਸਿੰਘ ਸੀ ਜਿਹੜਾ, ਉਹ ਕਿਸੇ ਕਾਰਨ ਵਸ ਰੱਬ ਨੂੰ ਪਿਆਰਾ ਹੋ ਗਿਆ, ਉਸਦੀ ਮੌਤ ਹੋ ਗਈ। ਉਸਦੇ ਫੁੱਲ ਪਾਉਣ ਗਿਆ ਗੁਰੂ ਰਾਮ ਸਿੰਘ ਦਾ ਮਾਮਾ ਹਰੀ ਸਿੰਘ, ਹਰਿਦੁਆਰ ਗਿਆ ਹੋਇਆ ਸੀ, ਉਸ ਸਮੇਂ ਦੀ ਰਵਾਇਤ ਅਨੁਸਾਰ ਹਰਿਦੁਆਰ ਉਹ ਫੁੱਲ ਪਾਉਣ ਗਏ, ਉਹ ਵੀ ਉੱਥੇ ਚੜ੍ਹਾਈ ਕਰ ਗਏ। ਨਤੀਜੇ ਵਜੋਂ ਸਤਿਗੁਰੂ ਰਾਮ ਸਿੰਘ ਜੀ ਦੀ ਮਾਮੀ ਸਤਿਗੁਰੂ ਜੀ ਦੇ ਕੋਲ ਆਈ ਤੇ ਆ ਕੇ ਆਖਣ ਲੱਗੀ ਕਿ ਤੁਹਾਡਾ ਮਾਮਾ ਬਹੁਤ ਜ਼ਿਆਦਾ ਧਨ ਹੈ, ਜਿਹੜਾ ਪੈਸਾ ਹੈ ਛੱਡ ਗਿਆ ਹੈ, ਕੋਈ ਇਸ ਤਰ੍ਹਾਂ ਦਾ ਕੰਮ ਕਰੋ ਕਿ ਮੇਰੀ ਵੀ ਰੋਟੀ ਚੱਲਦੀ ਰਹੇਗੀ, ਕੋਈ ਨਾ ਕੋਈ ਮੈਨੂੰ ਉਸਦੇ ਵਿੱਚੋਂ ਦੇ ਦਿਆ ਕਰਨਾ, ਤੁਸੀਂ ਆਪਣਾ ਕੋਈ ਕੰਮ ਖੋਲ ਲਓ। ਸਤਿਗੁਰੂ ਰਾਮ ਸਿੰਘ ਜੀ ਨੇ ਭੈਣੀ ਸਾਹਿਬ ਦੇ ਵਿੱਚ ਇੱਕ ਦੁਕਾਨ ਖੋਲ ਲਈ, ਉਸ ਦੁਕਾਨ ਦੇ ਵਿੱਚ ਸਮਾਨ ਲੈ ਕੇ ਆਉਣਾ ਤੇ ਥੋਕ ਦੇ ਭਾਅ ਬੜੇ ਵਧੀਆ ਸਸਤੇ ਰੇਟ ਤੇ ਉਸ ਸਮਾਨ ਨੂੰ ਵੇਚਿਆ ਜਾਣਾ, ਲੋਕਾਂ ਨੂੰ ਦਿੱਤਾ ਜਾਣਾ, ਇਲਾਕੇ ਦੇ ਲੋਕ ਆ ਕੇ ਉਸ ਤੋਂ ਸਮਾਨ ਲੈ ਕੇ ਜਾਂਦੇ, ਉਸ ਕਮਾਈ ਦੇ ਨਾਲ ਆਪਣਾ ਖਰਚਾ ਕੱਢਣਾ, ਗੁਰੂ ਘਰ ਦਾ ਖਰਚਾ ਚੱਲੀ ਜਾਣਾ ਆਪਣਾ ਪਰਿਵਾਰ ਦਾ ਸਾਰਾ, ਤੇ ਨਾਲ ਦੀ ਨਾਲ ਜਿੰਨੀ ਬੱਚਤ ਹੋਣੀ ਆਪਣੇ ਖਰਚੇ ਤੋਂ ਬਾਅਦ ਗਰੀਬਾਂ ਨੂੰ ਦੇ ਦਿਆ ਕਰਨਾ, ਕੋਈ ਨਾ ਕੋਈ ਇਸ ਪਾਸੇ ਲਾਈ ਜਾਣਾ। ਨਾਮ ਸਿਮਰਨ ਕਰਨ ਦੇ ਨਾਲ ਆਪਣੀ ਖੇਤੀ ਕਰਦੇ ਰਹਿਣਾ। 1857 ਦਾ ਸਮਾਂ ਆ ਗਿਆ। ਹੁਣ 1845 ਤੋਂ ਲੈ ਕੇ 1857 ਈਸਵੀ ਤੱਕ ਇਹ 12 ਸਾਲ ਨਾਲ ਦੀ ਨਾਲ ਨਾਮ ਸਿਮਰਨ ਕੀਤਾ, ਗੁਰਬਾਣੀ ਦੀ ਵਿਚਾਰ ਕੀਤੀ, ਆਪਣੇ ਰੁਜ਼ਗਾਰ ਦੇ ਲਈ ਕੋਈ ਨਾ ਕੋਈ ਕੰਮ ਕੀਤਾ, ਉਸ ਤੋਂ ਵੱਖਰਾ ਅੰਗਰੇਜ਼ ਦੇ ਵਿਰੋਧ ਦੇ ਲਈ ਕੁਝ ਕਰਨ ਦੇ ਲਈ ਇੱਕ ਵੱਖਰੀ ਪਲੈਨਿੰਗ ਸੀ, ਜਿਹੜੀ ਇੱਕ ਸਿਸਟਮ ਸੀ, ਜਿਹੜਾ ਕੋਈ ਨਾ ਕੋਈ ਕਰਨ ਦੀ ਗੱਲਬਾਤ ਜਿਹੜੀ ਵਿਉਂਤ ਸੀ ਦਿਮਾਗ ਦੇ, ਸੋਚਦੇ ਰਹੇ ਕਿ ਕਿਸ ਤਰੀਕੇ ਦੇ ਨਾਲ ਅੰਗਰੇਜ਼ ਨੂੰ ਨੱਥ ਪਾਈ ਜਾਵੇ ਤੇ ਕੀ ਕੀਤਾ ਜਾਵੇ। 1857 ਦੇ ਵਿੱਚ ਹੁਣ ਆਪਣੀ ਉਸ ਵਿਉਂਤ ਨੂੰ ਨਵਾਂ ਰੂਪ ਦੇਣ ਦਾ, ਵਿਉਂਤ ਲੋਕਾਂ ਦੇ ਸਾਹਮਣੇ ਰੱਖਣ ਦੀ, ਲੋਕਾਂ ਦੇ ਦਰਬਾਰ ਦੇ ਵਿੱਚ ਉਹ ਵਿਉਂਤ ਰੱਖਣ ਦਾ ਸਮਾਂ ਆ ਚੁੱਕਿਆ ਸੀ। 12 April 1857 ਨੂੰ ਭਾਰਤ ਦੇ 1857 ਦਾ ਜਿਹੜਾ ਗਦਰ ਸੀ, ਜਿਸ ਦੇ ਵਿੱਚ ਅੰਗਰੇਜ਼ ਸ਼ਾਇਦ ਚੜਿਆ ਜਾਂਦਾ ਜੇਕਰ ਪਟਿਆਲੇ ਵਾਲੇ ਰਾਜੇ ਤੇ ਕੁਝ ਹੋਰ ਰਾਜੇ ਜਿਹੜੇ ਕਿ ਅੰਗਰੇਜ਼ ਦੇ ਪਿੱਠੂ ਸਨ, ਜਿਹੜੇ ਕਿ ਅੰਗਰੇਜ਼ ਦੇ ਚਮਚੇ ਸਨ, ਉਹਨਾਂ ਨੇ ਅੰਗਰੇਜ਼ ਦੀ ਸਹਾਇਤਾ ਕੀਤੀ ਤੇ ਅੰਗਰੇਜ਼ ਹਿੰਦੁਸਤਾਨ ਛੱਡਦਾ ਵਾਪਸ ਇੱਥੇ ਕਾਬਜ ਹੋ ਗਿਆ, ਜਿਸ ਦੇ ਨਾਲ ਸਿੱਖਾਂ ਦੇ ਮੱਥੇ ਦੇ ਉੱਪਰ ਇੱਕ ਤਰ੍ਹਾਂ ਦੇ ਨਾਲ ਜਾਂ ਇਸ ਤਰ੍ਹਾਂ ਕਹਿ ਲਓ ਕਿ ਪੰਜਾਬ ਦੇ ਉੱਪਰ ਕਲੰਕ ਲੱਗ ਗਿਆ ਕਿ ਪੰਜਾਬੀਆਂ ਨੇ ਬਾਕੀ ਹਿੰਦੁਸਤਾਨ ਦੇ ਮਹਾਨ ਸੂਰਮਿਆਂ ਨੂੰ ਕੱਟ ਵੜ ਦਿੱਤਾ, ਸ਼ਹੀਦ ਕਰ ਦਿੱਤਾ ਤੇ ਅੰਗਰੇਜ਼ ਨੂੰ ਜਿਤਾ ਦਿੱਤਾ। ਪਰ ਇਸ ਕਲੰਕ ਨੂੰ ਇੱਕ ਗੱਲ ਪੰਜਾਬੀਆਂ ਦੀ ਸਾਫ ਕਰਕੇ, ਜਿਹੜਾ ਗੁਰੂ ਰਾਮ ਸਿੰਘ ਦਾ ਇਨਕਲਾਬ ਸੀ ਉਸਨੇ ਧੋਇਆ, ਕਿਉਂਕਿ ਅੰਗਰੇਜ਼ ਦਾ ਸਾਥ ਦੇਣ ਵਾਲੇ ਇੱਥੇ ਰਜਵਾੜੇ ਸੀ, ਅੰਗਰੇਜ਼ ਦਾ ਸਾਥ ਦੇਣ ਵਾਲੇ ਇੱਥੋਂ ਦੇ ਉਹ ਰਾਜੇ ਸਨ ਜਿਹੜੇ ਕਿ ਪਹਿਲਾਂ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਧੋਖਾ ਕਰ ਚੁੱਕੇ ਸਨ, ਜਿਨ੍ਹਾਂ ਨੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਕੇ ਦੂਸਰੇ ਪਾਸੇ ਅੰਗਰੇਜ਼ ਨੂੰ ਲੈ ਆਏ ਸਨ, ਸੰਧੀ ਤੋੜ ਦਿੱਤੀ ਸੀ, ਜਿਹੜੇ ਇਹ ਗੱਲ ਆਖਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਹੈਜਾ ਹੈ ਤੇ ਅੰਗਰੇਜ਼ ਕੈਂਸਰ ਨੇ। ਦੂਸਰੇ ਪਾਸੇ ਪੰਜਾਬ ਦੇ ਲੋਕ ਉਹਨਾਂ ਦੇ ਪੱਖ ਵਿੱਚ ਨਹੀਂ ਸਨ, ਇਹ ਗੱਲ ਸਪਸ਼ਟ ਹੋ ਗਈ ਕਿ ਦੂਸਰੇ ਪਾਸੇ ਪੰਜਾਬ ਦੇ ਵਿੱਚੋਂ ਹੀ ਜਿਹੜੇ ਸਿੱਖ ਸਨ ਉਹ ਇੱਕ ਮਹੀਨਾ ਪਹਿਲਾਂ ਮਈ ਦੇ ਵਿਦਰੋਹ ਤੋਂ 12 अप्रैल 1857 ਨੂੰ ਗੁਰੂ ਰਾਮ ਸਿੰਘ ਦੇ ਝੰਡੇ ਦੇ ਥੱਲੇ ਇਕੱਤਰ ਹੋਏ। ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਦੇ ਯੂਨੀਅਨ ਜੈਕ ਦੇ ਬਰਾਬਰ ਭਾਣੀ ਸਾਹਿਬ ਦੇ ਵਿੱਚ ਆਪਣਾ ਇੱਕ ਝੰਡਾ ਲਹਿਰਾ ਦਿੱਤਾ ਕਿ ਅਸੀਂ ਉਸ ਯੂਨੀਅਨ ਜੈਕ ਨੂੰ ਨਹੀਂ ਮੰਨਦੇ, ਅਸੀਂ ਆਪਣੇ ਝੰਡੇ ਨੂੰ ਮੰਨਾਂਗੇ। ਨਾਲ ਦੀ ਨਾਲ ਸਿੱਖੀ ਨੂੰ ਮੁੜ ਸੁਰਜੀਤ ਕੀਤਾ ਗਿਆ, ਸਿੱਖਾਂ ਨੂੰ ਹਲੂਣਿਆ। ਸਿੱਖਾਂ ਦੀ ਮੁਰਦਾ ਜ਼ਮੀਰ ਜਾਂ ਸਿੱਖਾਂ ਦੇ ਜਿਹੜੀ ਇਸ ਤਰ੍ਹਾਂ ਦੀ ਹਾਲਤ ਹੋ ਚੁੱਕੀ ਸੀ ਮੁਰਝਾਏ ਹੋਇਆਂ ਦਾ, ਇੱਥੋਂ ਵੀ ਪਤਾ ਲੱਗ ਜਾਏਗਾ। ਸਿੱਖ ਰਾਜ ਬਰਬਾਦੀ ਤੋਂ ਬਾਅਦ ਇੱਕ ਗੱਲ ਹੋਰ ਅਹਿਮ ਘਟਨਾ ਸੀ ਕਿ ਅੰਗਰੇਜ਼ ਨੇ ਆਉਂਦਿਆਂ ਹੀ ਇੱਕ ਕਾਨੂੰਨ ਪਾਸ ਕੀਤਾ ਇੰਡੀਅਨ ਆਰਮੀ ਦੇ ਤਹਿਤ, ਜਿਸ ਦੇ ਤਹਿਤ ਸਿੱਖਾਂ ਦੀਆਂ ਕਿਰਪਾਨਾਂ ਲਾ ਦਿੱਤੀਆਂ ਗਈਆਂ, ਜਿਸ ਦੇ ਤਹਿਤ ਕਿਰਪਾਨ ਪਾਉਣ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ। ਪਰ ਕਿਸੇ ਸਿੱਖ ਨੇ ਵਿਰੋਧ ਤਾਂ ਨਹੀਂ ਸੀ ਕੀਤੀ। ਸਿੱਖਾਂ ਦੇ ਅੰਦਰੋਂ ਆਪਣਾ ਸਵੈ ਮਾਨ ਸੀ ਜਿਹੜਾ ਉਹ ਖਤਮ ਹੋ ਚੁੱਕਿਆ ਸੀ। ਪਰ ਜਿੰਨੇ ਕੁ ਸਿੱਖ ਪੰਜਾਬ ਦੇ ਹਿਤਕਾਰੀ ਸਨ ਉਹ ਗੁਰੂ ਰਾਮ ਸਿੰਘ ਦੇ ਝੰਡੇ ਦੇ ਹੇਠਾਂ ਇਕੱਤਰ ਹੋਣੇ ਸ਼ੁਰੂ ਹੋਏ। 12 ਅਪ੍ਰੈਲ ਨੂੰ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਨੂੰ ਮੁੜ ਸੁਰਜੀਤ ਕੀਤਾ ਗਿਆ ਤੇ ਨਾਲ ਦੀ ਨਾਲ ਜਿਹੜੇ 5 ਕਾਰ ਸਨ ਉਹ ਧਾਰਨ ਕਰਾਏ ਗਏ। ਕਿਰਪਾਨ ਜਿਹੜੀ ਕਿ ਗੈਰ ਕਾਨੂੰਨੀ ਘੋਸ਼ਿਤ ਸੀ, ਜਿਸ ਨੂੰ ਪਹਿਨਣਾ ਕਿ ਕਾਨੂੰਨੀ ਜੁਰਮ ਸੀ, ਅੰਗਰੇਜ਼ ਪਹਿਨਣ ਨਹੀਂ ਸੀ ਦੇ ਰਿਹਾ, ਤਾਂ ਕਰਕੇ ਸਤਿਗੁਰੂ ਰਾਮ ਸਿੰਘ ਜੀ ਨੇ ਕੰਘੇ ਦੇ ਵਿੱਚ ਛੋਟੀ ਕਿਰਪਾਨ ਪਹਿਨਾਈ ਤੇ ਸਿੱਖਾਂ ਨੂੰ ਆਖਿਆ 5 ਕਾਰਾਂ ਦਾ ਮਤਲਬ ਹੈ, ਸੰਕੇਤ ਹੈ, ਕਦੀ ਆਪਾਂ ਫਿਰ ਵਿਚਾਰ ਕਰਾਂਗੇ ਕਿ 5 ਕਾਰਾਂ ਦਾ ਮਤਲਬ ਕੀ ਆ। ਮਤਲਬ ਕਿ ਉਸਦਾ ਜਿਹੜਾ ਸੰਕੇਤ ਸੀ, ਸਿੱਖਿਆ ਦੇ ਦਿੱਤੀ ਕਿ ਤੁਸੀਂ ਇਸ ਸੰਕੇਤ ਨੂੰ ਗ੍ਰਹਿਣ ਕਰਕੇ ਰੱਖਣਾ, ਛੱਡਣਾ ਨਹੀਂ। ਪਰ ਫਿਰ ਕਿਰਪਾਨ ਦੀ ਥਾਂ ਜਿਹੜਾ ਸ਼ਸਤਰ ਰੱਖਣ ਦੀ ਜਿਹੜੀ ਗੱਲ ਸੀ ਉਹ ਸਫਾ ਜੰਗ ਪਹਿਨਾ ਦਿੱਤੇ ਗਏ। ਸਿੰਘਾਂ ਨੇ ਕੁਹਾੜੇ ਜਾਂ ਸਫਾ ਜੰਗ ਰੱਖਣੇ ਸ਼ੁਰੂ ਕਰ ਦਿੱਤੇ ਗਏ। ਜਿਸ ਨੇ ਅੰਗਰੇਜ਼ ਤੇ ਇਹਨਾਂ ਤੇ ਪਾਬੰਦੀ ਲਾਉਣੀ ਦੀ ਗੱਲ ਕੀਤੀ ਤਾਂ ਗੁਰੂ ਰਾਮ ਸਿੰਘ ਨੇ ਤੇ ਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਨੇ ਆਖਿਆ ਪਹਿਲਾਂ ਤੁਸੀਂ ਕਿਰਪਾਨ ਤੇ ਪਾਬੰਦੀ ਲਾਈ, ਪਰ ਹੁਣ ਅਸੀਂ ਇਸ ਤੇ ਤੁਹਾਡੀ ਪਾਬੰਦੀ ਨਹੀਂ ਮੰਨਾਂਗੇ। ਸਮਾਂ ਆਪਣੇ ਚਾਲੇ ਚੱਲਦਾ ਗਿਆ। ਗੁਰੂ ਰਾਮ ਸਿੰਘ ਸਾਇਲੈਂਟ ਦੇ ਰੂਪ ਦੇ ਵਿੱਚ, ਸ਼ਾਂਤੀ ਦੇ ਰੂਪ ਦੇ ਵਿੱਚ ਆਪਣਾ ਪ੍ਰਚਾਰ ਕਰਦੇ ਰਹੇ। ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਦੌਰੇ ਕਰਦੇ ਰਹੇ, ਲੋਕਾਂ ਨੂੰ ਆਪਣੇ ਨਾਲ ਜੋੜਦੇ ਰਹੇ। ਦੂਸਰੇ ਪਾਸੇ 1858 ਦੇ ਵਿੱਚ ਈਸਾਈ ਮਿਸ਼ਨਰੀ ਜਿਹੜੇ ਕਿ ਲੁਧਿਆਣੇ ਦੇ ਵਿੱਚ ਕਾਬਜ ਹੋ ਚੁੱਕੇ ਸਨ, ਇੱਥੇ ਉਹਨਾਂ ਨੇ ਪ੍ਰੈਸ ਲਾਈ। ਉੱਥੇ ਉਹਨਾਂ ਨੇ ਇੱਕ ਜਿਹੜਾ ਈਸਾਈਆਂ ਦਾ ਰੈਬਰ ਯਿਸੂ ਮਸੀਹ, ਉਹਨਾਂ ਦੀ ਜੀਵਨੀ ਅਨੁਵਾਦ ਕੀਤੀ ਗਈ। ਉਹਨਾਂ ਦੇ ਉੱਤੇ ਲਿਖਿਆ ਹੋਇਆ ਇੱਕ ਨਾਵਲ ਅਨੁਵਾਦ ਕੀਤਾ ਗਿਆ, ਮਸੀਹੀ ਮੁਸਾਫਿਰ ਦੀ ਯਾਤਰਾ। ਇਸ ਤਰ੍ਹਾਂ ਹੀ ਉਸ ਤੋਂ ਬਾਅਦ ਉਹਨਾਂ ਦੀ ਜੀਵਨੀ ਦੀਆਂ ਹੋਰ ਕਿਤਾਬਾਂ ਸੀ ਜਿਹੜੀਆਂ ਛਾਪ ਛਾਪ ਕੇ ਲੋਕਾਂ ਦੇ ਵਿੱਚ ਆਪਣੀਆਂ ਵੰਡਣੀਆਂ ਸ਼ੁਰੂ ਕੀਤੀਆਂ, ਮੁਫ਼ਤ ਦੇ ਵਿੱਚ ਦੇਣੀਆਂ ਸ਼ੁਰੂ ਕੀਤੀਆਂ, ਲੋਕਾਂ ਨੂੰ ਲਾਲਚ ਦੇਣਾ ਸ਼ੁਰੂ ਕੀਤਾ। ਪੰਜਾਬ ਦੇ ਵਿੱਚ ਕਾਫੀ ਆਬਾਦੀ ਸੀ, ਜੇ ਮੈਂ ਨਾ ਭੁੱਲਦਾ ਹੋਵਾਂ ਤਾਂ ਕਰੋੜ ਤੋਂ ਕਾਫੀ ਜ਼ਿਆਦਾ 20-21 ਕਰੋੜ ਸ਼ਾਇਦ ਆਬਾਦੀ ਹੋਵੇਗੀ, ਕਾਫੀ ਆਬਾਦੀ ਸੀ। ਪਰ ਸਿੱਖ ਸਿਰਫ ਤੇ ਸਿਰਫ 15-16 ਲੱਖ ਰਹਿ ਚੁੱਕੇ ਸਨ। ਬਾਕੀ ਸਾਰੇ ਦੇ ਸਾਰੇ ਅੰਗਰੇਜ਼ ਦੇ ਈਸਾਈਅਤ ਦੇ ਪ੍ਰਭਾਵ ਦੇ ਵਿੱਚ ਆ ਚੁੱਕੇ ਸਨ। ਤੇ ਖਾਸ ਗੱਲ ਉਹਨਾਂ ਕਿਤਾਬਾਂ ਦੇ ਵਿੱਚ ਈਸਾਈਅਤ ਦੀ ਗੱਲ ਜਾਂ ਯਿਸੂ ਮਸੀਹ ਦੀ ਗੱਲ ਘੱਟ, ਉਸਦੇ ਨਾਲੋਂ ਵੱਧ ਅੰਗਰੇਜ਼ ਭਗਤੀ ਦੀ, ਰਾਜ ਭਗਤੀ ਦੀ ਗੱਲ ਜ਼ਿਆਦਾ ਸਿਖਾਈ ਜਾਂਦੀ ਸੀ ਲੋਕਾਂ ਨੂੰ। ਲੋਕਾਂ ਨੂੰ ਉਹਨਾਂ ਦੇ ਸਿੱਖ ਵਿਰਸੇ ਨਾਲੋਂ, ਵੇਦਾਂਤ ਸ਼ਾਸਤਰ ਨਾਲੋਂ, ਹਿੰਦੂ ਵੇਦਾਂ ਦੇ ਨਾਲੋਂ ਤੋੜ ਕੇ ਬਾਈਬਲ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਗਿਆ, ਤਾਂ ਜੋ ਜੇ ਈਸਾਈ ਬਣ ਜਾਣਗੇ ਤਾਂ ਸਾਡੇ ਅੰਗਰੇਜ਼ ਰਾਜ ਦੇ ਵਿਰੁੱਧ ਆਵਾਜ਼ ਨਹੀਂ ਚੁੱਕਣਗੇ, ਇਹ ਆਪਣੇ ਵਿਰਸੇ ਨਾਲੋਂ, ਆਪਣੀ ਕੌਮ ਨਾਲੋਂ, ਆਪਣੇ ਸ਼ਹੀਦਾਂ ਨਾਲੋਂ ਟੁੱਟ ਜਾਣਗੇ, ਇਹਨਾਂ ਦੇ ਸਵੈ ਮਾਣ ਤੇ ਅਣਖ ਹੈ ਜਿਹੜੀ ਉਹ ਜਾਗੇਗੀ ਨਹੀਂ। ਗੁਰੂ ਰਾਮ ਸਿੰਘ ਨੇ ਉਸਦੇ ਵਿਰੁੱਧ ਆਪਣਾ ਪ੍ਰਚਾਰ ਸੀ ਜਿਹੜਾ ਜਾਰੀ ਰੱਖਿਆ। ਸਤਿਗੁਰੂ ਰਾਮ ਸਿੰਘ ਜੀ ਦੇ ਸਿਧਾਂਤਾਂ ਦੇ ਵਿੱਚ ਖਿਆਲ ਕਰਨਾ, ਮੈਂ ਅੱਜ ਹੀ ਇੱਕ ਰਾਈਟਰ ਦਾ ਇੱਕ ਲੇਖ ਪੜ੍ਹਦਾ ਪਿਆ ਸਾਂ, ਉਸਨੇ ਉੱਪਰ ਇੱਕ ਗੱਲ ਲਿਖੀ ਹੋਈ ਸੀ, ਜਿਹੜਾ ਲੇਖ ਦਾ ਟਾਈਟਲ ਸੀ ਕਿ ਨਾਮਧਾਰੀਆਂ ਦੇ ਨਾਲ ਧੋਖਾ। ਪਿਛਲੇ ਸਾਲ ਇੱਕ ਅਸ਼ਵਨੀ ਕੁਮਾਰ ਦਾ ਵੀ ਲੇਖ ਛੁਪਿਆ ਸੀ, ਇੱਕ ਬਹੁਤ ਹੀ ਵਧੀਆ ਜਰਨਲਿਸਟ ਹੈ ਅਸ਼ਵਨੀ ਕੁਮਾਰ, ਉਸਨੇ ਵੀ ਇਸ ਗੱਲ ਨੂੰ ਮੰਨਿਆ ਸੀ। ਹੋਰ ਵੀ ਬੜੇ ਬੜੇ ਬੰਦੇ ਮੰਨਦੇ ਹਨ ਤੇ ਨਾਲ ਦੀ ਨਾਲ ਜਦੋਂ ਕੋਈ ਨਾਮਧਾਰੀ ਵਿਦਵਾਨ ਜਾਂ ਕੋਈ ਨਾਮਧਾਰੀ ਨੌਜਵਾਨ ਜਾਂ ਕਿਸੇ ਵੀ ਤਰ੍ਹਾਂ ਦਾ ਨਾਮਧਾਰੀਆਂ ਨਾਲ ਹਿੱਤ ਰੱਖਣ ਵਾਲਾ, ਜਿਸ ਵੇਲੇ ਨਾਮਧਾਰੀਆਂ ਦੇ ਲਿਟਰੇਚਰ ਨੂੰ, ਸਾਹਿਤ ਨੂੰ, ਸ਼ਹੀਦਾਂ ਨੂੰ ਪੜ੍ਹ ਕੇ ਦੂਸਰੇ ਪਾਸੇ ਹੋਰ ਇਤਿਹਾਸ ਪੜ੍ਹਦਾ ਹੈ ਤਾਂ ਵੇਖਿਆ ਜਾਂਦਾ ਹੈ, ਮਹਿਸੂਸ ਹੁੰਦਾ ਹੈ ਕਿ ਕਿਤੇ ਨਾ ਕਿਤੇ ਸਾਨੂੰ ਠੱਗ ਲਿਆ ਗਿਆ। ਕਾਰਨ ਕੀ ਕਿ ਉਹ ਸਿਧਾਂਤ ਜਿਸ ਦੇ ਵਿੱਚ ਅੰਗਰੇਜ਼ ਦੇ ਰੇਲਵੇ ਦਾ ਬਾਈਕਾਟ, ਅੰਗਰੇਜ਼ ਦੀ ਡਾਕ ਦਾ ਬਾਈਕਾਟ, ਅੰਗਰੇਜ਼ ਦੇ ਨਹਿਰਾਂ ਦੇ ਪਾਣੀ ਦਾ ਬਾਈਕਾਟ, ਅੰਗਰੇਜ਼ ਦੀ ਨਹਿਰ ਦੇ ਉੱਪਰ ਲਾਏ ਹੋਏ ਦਰਖਤ ਦੇ ਹੇਠਾਂ ਬੈਠਣ ਦਾ ਬਾਈਕਾਟ, ਅੰਗਰੇਜ਼ ਦੀਆਂ ਅਦਾਲਤਾਂ ਦਾ ਬਾਈਕਾਟ, ਅੰਗਰੇਜ਼ ਦੇ ਸਕੂਲ ਦਾ ਬਾਈਕਾਟ, ਹਰ ਚੀਜ਼ ਦੇ ਬਾਈਕਾਟ ਤੋਂ ਬਾਅਦ ਉਸ ਦਾ ਬਦਲਵਾਂ ਰੂਪ ਗੁਰੂ ਰਾਮ ਸਿੰਘ ਨੇ ਹਾਜ਼ਰ ਕੀਤਾ। ਆਪਣਾ ਪ੍ਰਬੰਧ, ਆਪਣੀਆਂ ਅਦਾਲਤਾਂ, ਆਪਣਾ ਡਾਕ ਪ੍ਰਬੰਧ, ਹਰ ਚੀਜ਼ ਆਪਣੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਬਹੁਤ ਹੱਦ ਤੱਕ ਸਫਲ ਰਹੇ। ਪਰ ਦੂਸਰੇ ਪਾਸੇ ਜਵਾਹਰ ਲਾਲ ਨਹਿਰੂ ਜਿਹੜੀ ਗੱਲ ਆਖ ਰਿਹਾ ਹੈ ਕਿ ਅਸੀਂ ਨਾਮਧਾਰੀਆਂ ਦੀਆਂ ਗੁਰੂ ਰਾਮ ਸਿੰਘ ਦੇ ਚਲਾਏ ਹੋਏ ਅੰਦੋਲਨ ਨੂੰ ਫੋਲੋ ਕੀਤਾ, ਉਸੇ ਉੱਪਰ ਚੱਲੇ, ਉਸ ਗੱਲ ਨੂੰ ਮਹਾਤਮਾ ਗਾਂਧੀ ਆਪਣੀ ਜੀਵਨੀ ਦੇ ਸਾਫ਼ ਤੌਰ ਤੇ ਲੁਕੋ ਕੇ ਗਏ। ਅਸ਼ਵਨੀ ਕੁਮਾਰ ਲਿਖਦਾ ਹੈ ਕਿ ਮਹਾਤਮਾ ਗਾਂਧੀ ਨੇ ਆਪਣੀ ਜੀਵਨੀ ਦੇ ਵਿੱਚ ਇੱਕ ਬਹੁਤ ਵੱਡਾ ਝੂਠ ਲਿਖਿਆ। ਜਿਹੜੀ ਸਿੱਖਿਆ ਉਸਨੇ ਗੁਰੂ ਰਾਮ ਸਿੰਘ ਤੋਂ ਲਈ, ਜਿਹੜੇ ਸਿਧਾਂਤ ਗੁਰੂ ਰਾਮ ਸਿੰਘ ਦੇ ਫੋਲੋ ਕੀਤੇ ਗਏ, ਉਸ ਨੂੰ ਬਾਅਦ ਦੇ ਇਤਿਹਾਸਕਾਰਾਂ, ਬਾਅਦ ਦੇ ਸਾਹਿਤਕਾਰਾਂ ਨੇ ਅਲੋਪ ਕਰ ਦਿੱਤਾ। ਕੁਝ ਕੁ ਇਤਿਹਾਸਕਾਰ ਜਾਂ ਸਾਹਿਤਕਾਰ ਸਨ ਜਾਂ ਜਿਹੜੇ ਨਾਮਧਾਰੀ ਵਿਦਵਾਨ ਹੋਏ ਉਹਨਾਂ ਨੇ ਇਸ ਗੱਲ ਨੂੰ ਪ੍ਰਗਟ ਕੀਤਾ, ਜਾਂ ਸਮੇਂ ਦੇ ਸਰਕਾਰੀ ਰਿਕਾਰਡ ਨੇ ਪ੍ਰਗਟ ਕੀਤਾ ਕਿ ਸਭ ਤੋਂ ਵੱਡਾ ਨਾਮ ਮਿਲਵਰਤਨ ਦਾ ਜਿਹੜਾ ਅੰਦੋਲਨ ਸਭ ਤੋਂ ਪਹਿਲਾਂ ਚਲਾਇਆ ਗਿਆ ਉਹ ਗੁਰੂ ਰਾਮ ਸਿੰਘ ਨੇ ਚਲਾਇਆ। ਇਨਸਾਈਕਲੋਪੀਡੀਆ ਆਫ ਬ੍ਰਿਟੇਨਿਕਾ ਨੇ ਗੱਲ ਆਖੀ ਕਿ ਨਾਮ ਮਿਲਵਰਤਨ ਜਾਂ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲਾ ਸਭ ਤੋਂ ਪਹਿਲਾ ਭਾਰਤੀ ਗੁਰੂ ਰਾਮ ਸਿੰਘ ਹੈ। ਅੰਗਰੇਜ਼ ਦੇ ਬਿਆਨ ਨੇ, ਭਾਰਤ ਦੇ ਸਰਕਾਰੀ ਰਿਕਾਰਡਾਂ ਦੇ ਬਿਆਨ ਨੇ, ਥਾਣਿਆਂ ਦੇ ਬਿਆਨ ਨੇ। ਸਤਿਗੁਰੂ ਰਾਮ ਸਿੰਘ ਜੀ ਨੇ ਸਿਧਾਂਤ ਸੀ ਜਿਹੜੇ ਆਪਣੇ ਚਲਾਉਣੇ ਸ਼ੁਰੂ ਕਰ ਦਿੱਤੇ। ਦੂਸਰੇ ਪਾਸੇ 1857 ਤੋਂ 1863 ਈਸਵੀ ਤੱਕ ਇਹ ਚੱਲਦਾ ਰਿਹਾ। ਇਸ ਸਮੇਂ ਦੇ ਵਿੱਚ ਅੰਗਰੇਜ਼ ਇਸ ਗੱਲ ਨੂੰ ਇਹ ਸਮਝਦਾ ਰਿਹਾ ਇਹ ਇੱਕ ਸਮਾਜਿਕ ਅੰਦੋਲਨ ਹੈ। ਪਰ ਸਤਿਗੁਰੂ ਰਾਮ ਸਿੰਘ ਦੀ ਇੱਕ ਅਜਿਹੀ ਸ਼ਖਸੀਅਤ ਸੀ, ਉਹਨਾਂ ਦੇ ਇੱਕ ਅਜਿਹੇ ਸਿਧਾਂਤ ਸਨ ਕਿ ਜਿਨ੍ਹਾਂ ਤੋਂ ਆਮ ਬੰਦਾ ਬੜੀ ਜਲਦੀ ਤੇ ਬੜੀ ਛੇਤੀ ਪ੍ਰਭਾਵਿਤ ਹੋ ਰਿਹਾ ਸੀ। ਸਿੱਖ ਸਮਾਜ ਉਹ ਸੀ ਸਿੱਖੀ ਦੇ ਨਾਲ ਗੁਰਬਾਣੀ ਦੇ ਨਾਲ ਪਿਆਰ ਰੱਖਣ ਵਾਲਿਆਂ ਨੂੰ ਕਿਤੇ ਕੋਈ ਦੀਵਾ ਜਾਂ ਕਿਤੇ ਕੋਈ ਸੂਰਜ ਛੱਡ ਦਿਓ, ਕੋਈ ਜੁਗਨੂ ਦੀ ਨਿਆਈ ਕਿਤੇ ਕੋਈ ਥੋੜਾ ਜਿਹਾ ਪ੍ਰਕਾਸ਼ ਵੀ ਦਿਖਾਈ ਨਹੀਂ ਸੀ ਦੇ ਰਿਹਾ। ਐਸੀ ਹਾਲਤ ਹੋ ਚੁੱਕੀ ਹੋਈ ਸੀ। ਗੁਰੂ ਰਾਮ ਸਿੰਘ ਨੇ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਮੂਸ ਖਾਤ ਗ੍ਰੰਥ ਕੋ ਪਰੈ, ਕਿ ਗੁਰਬਾਣੀ ਦੀਆਂ ਬੀੜਾਂ ਨੂੰ ਚੂਹੇ ਖਾਂਦੇ ਪਏ ਸਨ ਧਰਮਸ਼ਾਲਾਵਾਂ ਦੇ ਵਿੱਚ। ਉਸ ਗੁਰਬਾਣੀ ਦੇ ਸਤਿਕਾਰ ਨੂੰ ਕਾਇਮ ਕੀਤਾ, ਧਰਮਸ਼ਾਲਾਵਾਂ ਨੂੰ ਸਾਫ਼ ਕਰ ਕਰਕੇ ਉਸ ਥਾਂ ਦੇ ਉੱਪਰ ਬੀੜਾਂ ਦਾ ਪ੍ਰਕਾਸ਼ ਕੀਤਾ ਗਿਆ। ਲੋਕਾਂ ਨੂੰ ਗੁਰਬਾਣੀ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ ਤੇ ਆਪਣਾ ਇੱਕ ਸਿਸਟਮ ਖੜਾ ਕਰ ਲਿਆ ਗਿਆ। ਪਿੰਡ ਦੇ ਵਿੱਚ ਗ੍ਰੰਥੀ, ਗ੍ਰੰਥੀ ਤੋਂ ਬਾਅਦ ਜ਼ਿਲ੍ਹੇ ਵਿੱਚ ਉਹਨਾਂ ਸਾਰੇ ਗ੍ਰੰਥੀਆਂ ਦੇ ਉੱਪਰ ਇੱਕ ਬੰਦਾ, ਫਿਰ ਸੂਬਾ, ਫਿਰ ਸਤਿਗੁਰੂ ਜੀ। ਇਸ ਤਰ੍ਹਾਂ ਦੇ ਨਾਲ ਪੂਰੀ ਦੀ ਪੂਰੀ ਇੱਕ ਚੈਨ ਬਣ ਗਈ, ਆਮ ਸਿੱਖ ਤੱਕ ਪਹੁੰਚਣ ਦਾ ਇੱਕ ਜ਼ਰੀਆ ਬਣਾ ਲਿਆ ਗਿਆ, ਇੱਕ ਨੈੱਟਵਰਕ ਪੈਦਾ ਕਰ ਲਿਆ ਗੁਰੂ ਰਾਮ ਸਿੰਘ ਨੇ। ਸਤਿਗੁਰੂ ਰਾਮ ਸਿੰਘ ਜੀ ਦੇ ਸੰਬੰਧ ਸੀ ਜਿਹੜੇ ਉਪਦੇਸ਼ ਸੀ ਹਰ ਸਿੱਖ ਤੱਕ ਪਹੁੰਚ ਰਹੇ ਸਨ, ਹਰ ਦੌਰੇ ਦੀ ਖਬਰ ਪਹੁੰਚ ਰਹੀ ਸੀ। ਸੂਬਾ ਸਾਹਿਬ ਸਿੰਘ ਜਿਹੜੇ ਕਿ 1859-60 ਦੇ ਅਧੀਨ ਸ੍ਰੀ ਭਾਣੀ ਸਾਹਿਬ ਪੁੱਜੇ, ਉਹਨਾਂ ਨੂੰ ਜਿਹੜਾ ਡਾਕ ਪ੍ਰਬੰਧ ਸੌਂਪਿਆ ਗਿਆ ਉਸ ਦੀ ਇੱਕ ਵੀ ਚਿੱਠੀ ਅੰਗਰੇਜ਼ ਦੇ ਹੱਥ ਨਹੀਂ ਸੀ ਲੱਗੀ। ਤੇ ਅਗਲੀ ਗੱਲ ਕਿ ਅੰਗਰੇਜ਼ ਦੇ ਡਾਕ ਵਿਭਾਗ ਦੇ ਨਾਲੋਂ ਨਾਮਧਾਰੀਆਂ ਦਾ ਡਾਕ ਵਿਭਾਗ ਤੇਜ਼ ਚੱਲਦਾ ਸੀ। ਅੰਗਰੇਜ਼ ਨੂੰ ਕਈ ਗੱਲਾਂ ਦੇ ਵਿੱਚ ਪ੍ਰਸ਼ਾਸਨਿਕ ਦਾਇਰੇ ਦੇ ਵਿੱਚ ਮਾਤ ਦੇ ਦਿੱਤੀ ਗਈ। ਸਾਹਿਬ ਸ੍ਰੀ ਸਤਿਗੁਰੂ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਨੇ, ਵੱਡੇ ਵੱਡੇ ਮੇਲੇ, ਹਰਿਦੁਆਰ ਦਾ ਮੇਲਾ, ਉੱਥੇ ਜਾਂਦੇ ਨੇ, ਵੱਖਰੇ ਵੱਖਰੇ ਇਲਾਕਿਆਂ ਦੇ ਜਾ ਕੇ ਆਪਣਾ ਪ੍ਰਚਾਰ ਕਰ ਰਹੇ ਨੇ। ਤੇ ਭਾਰਤ ਦੇ ਰਾਜਿਆਂ ਦਾ, ਭਾਰਤ ਦੇ ਦੇਸੀ ਰਾਜਿਆਂ ਦੇ ਜਿਹੜੇ ਹਾਲਾਤ ਨੇ, ਕਪੂਰਥਲੇ ਦੇ ਵਿੱਚ ਇੱਕ ਸਮਾਗਮ, ਇੱਕ ਦੀਵਾਨ ਸਤਿਗੁਰੂ ਜੀ ਦਾ ਸਜਣਾ ਸੀ, ਉਸ ਤੋਂ ਸਿੱਖ ਸੰਗਤ ਉੱਥੇ ਧਰਮਸ਼ਾਲਾ ਜਾਂ ਉੱਥੋਂ ਦੇ ਗੁਰਦੁਆਰੇ ਦੇ ਵਿੱਚੋਂ ਭਾਂਡੇ ਲੈਣ ਗਏ ਤਾਂ ਕਪੂਰਥਲੇ ਦੇ ਰਾਜੇ ਵੱਲੋਂ ਜਾਂ ਉਸਦੇ ਬੰਦਿਆਂ ਵੱਲੋਂ ਉਹ ਭਾਂਡੇ ਲੈਣ ਤੋਂ ਰੋਕ ਲਗਾ ਦਿੱਤੀ ਗਈ ਤੇ ਅੰਗਰੇਜ਼ ਨੂੰ ਸ਼ਿਕਾਇਤ ਕਰਕੇ ਉਸ ਥਾਂ ਦੇ ਉੱਪਰ ਇੱਕ ਮੁਖਬਰ ਭੇਜ ਦਿੱਤਾ ਗਿਆ, ਬਿਠਾ ਦਿੱਤਾ ਗਿਆ। ਉਸ ਥਾਂ ਦੇ ਉੱਪਰੋਂ ਸਤਿਗੁਰੂ ਰਾਮ ਸਿੰਘ ਜੀ ਦੇ ਦੀਵਾਨਾਂ ਦੀ CID ਸ਼ੁਰੂ ਹੋਈ। ਸੀਆਈਡੀ ਦੀ ਸ਼ੁਰੂਆਤ ਕਰਾਉਣ ਵਾਲਾ ਭਾਰਤ ਦਾ ਇੱਕ ਦੇਸੀ, ਪੰਜਾਬ ਦਾ ਇੱਕ ਦੇਸੀ ਰਾਜਾ, ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਾ ਕਪੂਰਥਲੇ ਦਾ ਰਾਜਾ ਸੀ। ਪਰ ਗੱਲ ਇਹ ਵੇਖਣ ਵਾਲੀ ਹੈ ਕਿ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੇ ਦੇਸੀ ਰਾਜੇ ਵਿਰੁੱਧ ਨੇ ਭਾਵੇਂ ਕਪੂਰਥਲੇ ਦਾ, ਭਾਵੇਂ ਪਟਿਆਲੇ ਦਾ, ਭਾਵੇਂ ਜੀਂਦ, ਭਾਵੇਂ ਨਾਭੇ ਦਾ, ਅੰਗਰੇਜ਼ ਰਾਜ ਵਿਰੁੱਧ ਹੈ ਸਾਰਾ ਅੰਗਰੇਜ਼ ਵਿਰੋਧਤਾ ਤੇ ਖਲੋਤਾ ਹੋਇਆ ਸਤਿਗੁਰੂ ਰਾਮ ਸਿੰਘ ਜੀ ਆਪਣੇ ਚਾਲੇ ਚੱਲਦੇ ਪਏ ਨੇ। 1863 ਈਸਵੀ ਤੋਂ ਪਹਿਲਾਂ, ਪਾਬੰਦੀ ਲੱਗਣ ਤੋਂ ਪਹਿਲਾਂ ਜਿਹੜੇ ਸਤਿਗੁਰੂ ਰਾਮ ਸਿੰਘ ਜੀ ਨੇ ਹੋਰ ਇੱਕ ਦੋ ਮਹਾਨ ਕਾਰਜ ਕੀਤੇ, ਉਹ ਸੀ ਬੀਬੀਆਂ ਨੂੰ ਅੰਮ੍ਰਿਤ ਬਖਸ਼ਣਾ, ਭਾਈਆਂ ਦੇ ਬਰਾਬਰ ਸਮਾਨਤਾ ਪ੍ਰਦਾਨ ਕਰਨੀ। ਦੂਸਰਾ ਸਭ ਤੋਂ ਵੱਡਾ ਮਹਾਨ ਕਾਰਜ, ਗੁਰਬਾਣੀ ਦੇ ਵਿੱਚ ਆਨੰਦ ਕਾਰਜ ਭਾਵੇਂ ਲਿਖ ਦਿੱਤੇ ਗਏ, ਲਾਵਾਂ ਲਿਖ ਦਿੱਤੀਆਂ ਗਈਆਂ, ਪਰ ਖਿਆਲ ਰੱਖਣਾ ਕਿ ਕਹਿਣ ਨੂੰ ਕੋਈ ਜੋ ਮਰਜ਼ੀ ਆਖੀ ਜਾਏ ਪਰ ਜੋ ਇਤਿਹਾਸ ਦੇ ਵਰਕੇ ਖੁੱਲਦੇ ਨੇ, ਪਰ ਜੋ ਸਰਕਾਰੀ ਰਿਕਾਰਡ ਦੇ ਵਕਤ ਵਰਕੇ ਜਿਸ ਵੇਲੇ ਖੋਲ੍ਹੇ ਜਾਂਦੇ ਨੇ, ਥਾਣਿਆਂ ਦੇ ਰਿਕਾਰਡ ਫਰੋਲੇ ਜਾਂਦੇ ਨੇ, ਉਸ ਵੇਲੇ ਗੱਲ ਸਾਫ਼ ਸਪਸ਼ਟ ਹੁੰਦੀ ਹੈ ਕਿ 1863 ਈਸਵੀ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਆਨੰਦ ਕਾਰਜਾਂ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਕਦੇ ਵੀ ਕਿਸੇ ਵਿਅਕਤੀ ਦੇ ਆਨੰਦ ਕਾਰਜ ਨਹੀਂ ਹੋਏ। ਸਤਿਗੁਰੂ ਰਾਮ ਸਿੰਘ ਜੀ ਦੇ ਆਪਣੇ ਵੀ ਫੇਰੇ ਹੋਏ, ਜੋ ਕਿ ਉਸ ਸਮੇਂ ਦੀ ਮਰਿਆਦਾ ਦੇ ਅਨੁਸਾਰ, ਉਸ ਸਮੇਂ ਦੀ ਰੀਤ ਅਨੁਸਾਰ ਪੰਡਤਾਂ ਨੇ ਕੀਤੇ। ਪੰਡਿਤ ਭਾਰੀ ਪੈਸੇ ਲੈਂਦੇ ਸਨ, ਹਵਨ ਯੱਗ ਦੇ ਬਹੁਤ ਜ਼ਿਆਦਾ ਰੁਪਈਏ ਲਏ ਜਾਂਦੇ ਸਨ, ਇਤਿਆਦਕ ਧਰਮ ਦੇ ਵਿੱਚ ਅੱਤ ਬੁਰਾਈਆਂ ਆ ਚੁੱਕੀਆਂ ਹੋਈਆਂ ਸੀ, ਵਿਆਹ ਬੜੇ ਬੜੇ ਮਹਿੰਗੇ ਕੀਤੇ ਜਾਂਦੇ ਸਨ, ਬੜਾ ਬੜਾ ਦਾਜ ਦਿੱਤਾ ਜਾਂਦਾ ਸੀ, ਬਾਲ ਵਿਆਹ ਹੋ ਰਹੇ ਸਨ। ਸਤਿਗੁਰੂ ਰਾਮ ਸਿੰਘ ਜੀ ਨੇ ਉਸ ਵੇਲੇ ਬਾਲ ਵਿਆਹ ਤੇ ਪਾਬੰਦੀ ਲਾਈ, ਉਸ ਵੇਲੇ ਦਾਜ ਲੈਣ ਦੇਣ ਤੇ ਪਾਬੰਦੀ ਲਾਈ, ਉਸ ਵੇਲੇ ਉਹਨਾਂ ਸਾਰੀਆਂ ਬੁਰਾਈਆਂ ਨੂੰ ਨਕੇਲ ਪਾਏਗੀ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਲਾਵਾਂ ਨੂੰ ਅਮਲੀ ਰੂਪ ਦੇ ਕੇ, ਤੇ ਉਸ ਦੀ ਸਤਿਗੁਰੂ ਰਾਮ ਸਿੰਘ ਜੀ ਤੇ FIR ਦਰਜ ਹੋਈ, ਜਿਹੜੇ ਕਿ ਉਸ ਵੇਲੇ ਦੇ ਪੰਡਤਾਂ ਦੁਆਰਾ ਕਰਾਈ ਗਈ ਕਿ ਇਹਨਾਂ ਨੇ ਸਾਡੀ ਰੋਜੀ ਰੋਟੀ ਖੋ ਲਈ ਹੈ, ਇਹ ਕੰਮ ਅਸੀਂ ਕਰਦੇ ਸਾਂ, ਤੇ ਉਹਨਾਂ ਨੇ ਜਾ ਕੇ ਕੇਸ ਕਰਾਇਆ। ਉਥੋਂ ਸਤਿਗੁਰੂ ਰਾਮ ਸਿੰਘ ਜੀ ਜਿਸ ਵੇਲੇ ਖੋਟੇ ਪਿੰਡ ਤੋਂ ਉਥੋਂ ਥਾਣੇ ਦੇ ਵਿੱਚ ਹਾਜ਼ਰੀ ਲਵਾ ਕੇ ਆਏ, ਲੁਧਿਆਣੇ 20-21 ਦਿਨ ਤੱਕ ਹਾਜ਼ਰੀ ਲਵਾਉਣ ਜਾਂਦੇ ਰਹੇ। ਅਰਥਾਤ ਉਸ ਵੇਲੇ ਦਾ ਰਿਕਾਰਡ ਇਹ ਗੱਲ ਆਖਦਾ ਹੈ, ਸਰਕਾਰੀ ਰਿਕਾਰਡ, ਕਿ ਸਤਿਗੁਰੂ ਰਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਆਨੰਦ ਕਾਰਜ ਦੀ ਮਰਿਆਦਾ ਸ਼ੁਰੂ ਕੀਤੀ, ਤੇ ਉਸਦੇ ਲਈ ਸਤਿਗੁਰੂ ਰਾਮ ਸਿੰਘ ਜੀ ਨੂੰ ਥਾਣੇ ਜਾ ਕੇ ਪੇਸ਼ੀ ਭੁਗਤਣੀ ਪੈਂਦੀ ਰਹੀ। ਉਸਦੇ ਲਈ ਅੰਗਰੇਜ਼ ਸਰਕਾਰ ਉਹਨਾਂ ਤੋਂ ਸਫਾਈਆਂ ਲੈਂਦੀ ਰਹੀ। ਉਸਦੇ ਲਈ ਅੰਗਰੇਜ਼ ਸਰਕਾਰ ਇਸ ਗੱਲ ਦੀ ਕੋਸ਼ਿਸ਼ ਕਰਦੀ ਰਹੀ ਕਿ ਇਸ ਆਨੰਦ ਕਾਰਜਾਂ ਨੂੰ ਬੰਦ ਕੀਤਾ ਜਾਏ। ਤੇ ਦੁਨੀਆਂ ਦੇ ਮਹਾਨ ਵਿਅਕਤੀ, ਮਹਾਨ ਫਿਲਾਸਫਰ ਇਹ ਗੱਲ ਆਖਦੇ ਨੇ ਕਿ ਜੇਕਰ ਸਤਿਗੁਰੂ ਰਾਮ ਸਿੰਘ ਜੀ ਦੇ ਬਾਕੀ ਕਾਰਜਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਾਏ, ਸਿਰਫ ਇਸਤਰੀ ਸੁਧਾਰ ਦੀ ਗੱਲ ਨੂੰ ਹੀ ਰੱਖ ਲਿਆ ਜਾਏ, ਵਿਧਵਾ ਵਿਆਹ ਨੂੰ ਸ਼ੁਰੂ ਕਰਨਾ, ਬਾਲ ਵਿਆਹ ਨੂੰ ਬੰਦ ਕਰਨਾ, ਇਸਤਰੀਆਂ ਨੂੰ ਉਮਰ ਦੀ ਦਾਤ ਬਖਸ਼ ਕੇ ਸਿੱਖ ਸਮਾਜ ਦੇ ਵਿੱਚ ਮਰਦਾਂ ਦੇ ਬਰਾਬਰ ਖੜਾ ਕਰਨਾ ਇਤਿਆਦ, ਭਰੂਣ ਹੱਤਿਆ ਦਾ ਵਿਰੋਧ ਕਰਨਾ ਨਾਮਧਾਰੀਆਂ ਦੇ ਵਿੱਚੋਂ ਤੇ ਸਿੱਖ ਸਮਾਜ ਦੇ ਵਿੱਚੋਂ ਭਰੂਣ ਹੱਤਿਆ ਨੂੰ ਖਤਮ ਕਰਨ ਦੇ ਲਈ ਸਭ ਤੋਂ ਵੱਡੇ ਅਹਿਮ ਯਤਨ ਗੁਰੂ ਰਾਮ ਸਿੰਘ ਦੁਆਰਾ ਕੀਤੇ ਗਏ। ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਦੁਨੀਆਂ ਦੇ ਫਿਲਾਸਫਰ ਇਹ ਗੱਲ ਆਖਦੇ ਨੇ ਕਿ ਜੇ ਗੁਰੂ ਰਾਮ ਸਿੰਘ ਦੇ ਕੀਤੇ ਹੋਏ ਬਾਕੀ ਕਾਰਜਾਂ ਨੂੰ ਇੱਕ ਪਾਸੇ ਰੱਖ ਦਈਏ, ਉਹਨਾਂ ਦੇ ਇਸਤਰੀ ਸੁਧਾਰ ਦੇ ਲਈ ਕੀਤੇ ਗਏ ਯਤਨ, ਉਹਨਾਂ ਨੂੰ ਸੰਸਾਰ ਦੇ ਮਹਾਨ ਸਮਾਜ ਸੁਧਾਰਕਾਂ ਦੀ ਪਹਿਲੀ ਸਫ਼ ਦੇ ਵਿੱਚ ਖੜਾ ਕਰ ਦਿੰਦੇ ਨੇ। ਐਸੇ ਸਨ ਸਤਿਗੁਰੂ ਰਾਮ ਸਿੰਘ ਜੀ। ਤੇ ਸਮਾਜ ਸੁਧਾਰ ਦੇ ਨਾਲ ਦੀ ਨਾਲ, ਧਾਰਮਿਕ ਅੰਦੋਲਨ ਦੇ ਨਾਲ ਦੀ ਨਾਲ, ਜਿੱਥੇ ਨਸ਼ਿਆਂ ਨੂੰ ਬੰਦ ਕੀਤਾ ਗਿਆ, ਇੱਥੇ ਹੁੱਕੇ ਛਡਵਾਏ, ਰਖਵਾਏ, ਕੇਸ ਮੋਨਿਓ ਕੇ, ਸੁਧਾ ਸ਼ੱਕ ਥਾਏ, ਜਿਨ੍ਹਾਂ ਭਾਗ ਜਾਗਿਓ, ਅੰਮ੍ਰਿਤ ਛਕਾਇਆ ਗਿਆ ਦੁਆਰੇ, ਹੁੱਕੇ ਛਡਵਾਏ, ਅਫੀਮ ਬੰਦ ਕਰਾਈ ਗਈ, ਨਸ਼ਿਆਂ ਤੋਂ ਮੁਕਤੀ ਦਵਾਈ ਗਈ, ਤੇ ਇਹਨਾਂ ਨਸ਼ਿਆਂ ਤੋਂ ਜਿਸ ਵੇਲੇ ਮੁਕਤ ਹੋਏ, ਉਸ ਵੇਲੇ ਕਿੱਡੇ ਕਿੱਡੇ ਸੂਰਮੇ ਹੋਏ। ਇੱਕ ਮਿਸਾਲ ਹੀ ਦਵਾਂਗਾ ਕਿ ਇਤਿਹਾਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤਿੰਨ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਸਮੇਂ ਦੀਆਂ ਹਕੂਮਤਾਂ ਨੇ ਪਿੰਜਰਿਆਂ ਦੇ ਵਿੱਚ ਬੰਦ ਕੀਤਾ। ਸਭ ਤੋਂ ਪਹਿਲੀ ਸ਼ਖਸੀਅਤ ਸਾਹਿਬੇ ਕਮਾਲ ਸ੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਤੋਂ ਬਾਅਦ ਬੰਦਾ ਬਹਾਦਰ, ਜਿਸ ਨੂੰ ਉਸ ਵੇਲੇ ਦੀ ਸਮੇਂ ਦੀ ਹਕੂਮਤ ਉਸ ਵੇਲੇ ਦੇ ਬਾਦਸ਼ਾਹ ਨੇ ਫਰੁਕਸੀਅਰ ਨੇ ਪਿੰਜਰੇ ਦੇ ਵਿੱਚ ਕੈਦ ਕਰਾਇਆ ਸੀ। ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ ਕਰਾਇਆ ਸੀ, ਪਰ ਅੰਗਰੇਜ਼ ਰਾਜ ਦੇ ਸਮੇਂ ਇੱਕ ਉਹ ਅਮਲੀ ਜਿਹੜਾ ਕਿ ਧੌਂਕੜ ਸਿੰਘ ਸੀ, ਬਾਅਦ ਦੇ ਸੰਤ ਧੌਂਕੜ ਸਿੰਘ ਦੇ ਰੂਪ ਦੇ ਸਾਹਮਣੇ ਆਇਆ, ਬਾਅਦ ਦੇ ਵਿੱਚ ਇੱਕ ਮਹਾਨ ਸੂਰਮਾ ਬਣਿਆ ਜਿਸ ਤੋਂ ਅੰਗਰੇਜ਼ ਥਰ ਥਰ ਕੰਬਦੇ ਸਨ। ਉਸ ਨੂੰ ਪਿੰਜਰੇ ਦੇ ਵਿੱਚ ਬੰਦ ਕਰਕੇ ਅੰਗਰੇਜ਼ ਲੈ ਕੇ ਗਿਆ, ਜਿਹੜੇ ਕਿ ਕਾਲੇ ਪਾਣੀਆਂ ਦੇ ਵਿੱਚ ਜਿਨ੍ਹਾਂ ਨੇ ਜਾ ਕੇ ਸ਼ਹੀਦੀ ਦੇ ਦਿੱਤੀ। ਅਮਲੀਆਂ ਤੋਂ ਐਡੇ ਐਡੇ ਸੂਰਮੇ ਬਣਾ ਦਿੱਤੇ, ਇੱਕ ਅਮਲੀ ਨੂੰ ਇੱਕ ਸੂਰਮੇ ਦੇ ਵਿੱਚ ਰੂਪਾਂਤਰਣ ਕਰ ਦਿੱਤਾ, ਸੂਰਮੇ ਦੇ ਵਿੱਚ ਬਦਲ ਦਿੱਤਾ ਗਿਆ। ਐਸੀ ਸ਼ਖਸੀਅਤ ਸੀ ਗੁਰੂ ਰਾਮ ਸਿੰਘ ਦੀ, ਐਸੇ ਉਹਨਾਂ ਦੇ ਉੱਚ ਵਿਚਾਰ ਸਨ, ਇੱਥੋਂ ਤੱਕ ਕਿ ਉਹਨਾਂ ਦੇ ਸਿੱਖ ਬਾਬਾ ਕੇਸਰ ਸਿੰਘ ਵਰਗੇ, ਜਿਨ੍ਹਾਂ ਨੇ ਕਿ ਸੋਹਣ ਸਿੰਘ ਭਕਣੇ ਵਰਗਾ ਜਿਹੜਾ ਕਿ ਸਿਰੇ ਦਾ ਅਮਲੀ ਸੀ, ਉਸ ਦੇ ਵਿੱਚ ਏਡਾ ਵੱਡਾ ਬਦਲਾਅ ਪੈਦਾ ਕੀਤਾ ਕਿ ਕਦੇ ਜਾ ਕੇ ਗਦਰ ਲਹਿਰ ਦਾ ਬਾਨੀ ਪ੍ਰਧਾਨ ਬਣ ਗਿਆ। ਗੁਰੂ ਰਾਮ ਸਿੰਘ ਦਾ ਇੰਨਾ ਅਸਰ ਹੋਇਆ, 1863 ਦੇ ਵਿੱਚ ਜਿਸ ਵੇਲੇ ਕਿ ਆਨੰਦ ਕਾਰਜ ਦੀ ਮਰਿਆਦਾ, ਉਸ ਤੋਂ ਬਾਅਦ ਇਸਤਰੀਆਂ ਨੂੰ ਅੰਮ੍ਰਿਤ ਛਕਾਉਣ ਦੀ ਗੱਲ ਇਤਿਹਾਸਕ, ਕੁਝ ਅਜਿਹੀਆਂ ਗੱਲਾਂ ਅੰਗਰੇਜ਼ ਨੂੰ ਖਟਕਣ ਲੱਗੀਆਂ ਕਿ ਸਾਡੇ ਵਿਰੁੱਧ ਨੇ, ਅੰਗਰੇਜ਼ ਨੂੰ ਨਾ ਮਿਲਵਰਤਨ ਲਹਿਰ ਦਾ ਪਤਾ ਲੱਗ ਗਿਆ। ਜਿਸ ਵੇਲੇ ਗੁਰੂ ਰਾਮ ਸਿੰਘ ਨੂੰ ਪੁੱਛਿਆ ਗਿਆ ਤੁਸੀਂ ਅੰਗਰੇਜ਼ ਦਾ ਵਿਰੋਧ ਕਰਦੇ ਹੋ, ਤਾਂ ਗੁਰੂ ਰਾਮ ਸਿੰਘ ਨੇ ਆਖਿਆ ਮੈਂ ਅੰਗਰੇਜ਼ ਦਾ ਵਿਰੋਧ ਨਹੀਂ ਕਰਦਾ, ਮੈਂ ਝੂਠ ਦਾ ਵਿਰੋਧ ਕਰਦਾ, ਮੈਂ ਫਰੇਬ ਦਾ ਵਿਰੋਧ ਕਰਦਾ, ਮੈਂ ਆਮ ਲੋਕਾਂ ਤੇ ਹੋ ਰਹੇ ਜ਼ੁਲਮ ਦਾ ਵਿਰੋਧ ਕਰਦਾ, ਮੈਂ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦਾ, ਮੈਂ ਸਮਾਜ ਸੁਧਾਰ ਦੀ ਗੱਲ ਕਰਦਾ, ਮੈਂ ਲੋਕਾਂ ਦੇ ਦਰਦ ਦੀ ਗੱਲ ਕਰਦਾ, ਲੋਕਾਂ ਦੇ ਦਰਦਾਂ ਤੇ ਮੱਲਮ ਲਾਉਂਦਾ ਹਾਂ। ਅੰਗਰੇਜ਼ ਗੁਰੂ ਰਾਮ ਸਿੰਘ ਦੇ ਬਿਆਨਾਂ ਨੂੰ ਸੁਣ ਕੇ, ਉਹਨਾਂ ਦੀ ਗੱਲ ਨੂੰ ਸੁਣ ਕੇ ਹੈਰਾਨ ਰਹਿ ਗਿਆ ਸੀ। 1863 ਤੋਂ 67 ਤੱਕ ਪੌਂਦੀ ਲੱਗੀ, ਪਹਿਲਾਂ ਗੁਰੂ ਰਾਮ ਸਿੰਘ ਦੇ 5 ਸੂਬਿਆਂ ਤੇ ਪੌਂਦੀ ਲੱਗੀ, ਗੁਰੂ ਰਾਮ ਸਿੰਘ ਨੇ ਫਿਰ 17 ਹੋਰ ਸੂਬੇ ਬਣਾਏ, 22 ਤੇ ਪੌਂਦੀ ਲੱਗੀ, ਉਸ ਤੋਂ ਬਾਅਦ ਨਾਇਬ ਸੂਬੇ ਬਣਾਏ। ਗੁਰੂ ਅੰਗਰੇਜ਼ ਇੱਕ ਚਾਲ ਚੱਲਦਾ ਸੀ, ਗੁਰੂ ਰਾਮ ਸਿੰਘ ਤੇ ਪੌਂਦੀ ਲਾਈ, ਉਸ ਤੋਂ ਬਾਅਦ ਸੂਬਿਆਂ ਤੇ ਲਾਈ, ਤਾਂ ਸਤਿਗੁਰੂ ਰਾਮ ਸਿੰਘ ਜੀ ਅਗਲਾ ਕਦਮ ਪੁੱਟ ਦਿੰਦੇ ਸਨ, ਅੰਗਰੇਜ਼ ਨੂੰ ਪੈਰ ਪੈਰ ਤੇ ਫੇਲ ਕਰਦੇ ਪਏ ਸਨ। ਨਤੀਜੇ ਵਜੋਂ ਆਮ ਲੋਕ ਹਲੂਣੇ ਜਾ ਰਹੇ ਸਨ, ਆਮ ਲੋਕ ਇਕੱਠੇ ਹੋ ਰਹੇ ਸਨ, ਆਮ ਲੋਕ ਇਸ ਝੰਡੇ ਦੇ ਹੇਠਾਂ ਆ ਰਹੇ ਸਨ। ਜਿਸ ਵੇਲੇ 1862 ਦੇ ਵਿੱਚ ਸਰਦਾਰ ਮੰਗਲ ਸਿੰਘ, ਜਿਸ ਨੇ ਕਿ ਸਤਿਗੁਰੂ ਰਾਮ ਸਿੰਘ ਜੀ ਨੂੰ ਚੀਨੀ ਘੋੜੀ ਮੱਥਾ ਟੇਕੀ ਸੀ, ਤੇ ਗੁਰੂ ਰਾਮ ਸਿੰਘ ਚੀਨੀ ਵਾਲੇ ਪਾਤਸ਼ਾਹ ਦੇ ਨਾਂ ਨਾਲ ਮਸ਼ਹੂਰ ਹੋਏ, ਉਹ ਮਹਾਰਾਜਾ ਪਟਿਆਲੇ ਦਾ ਨੇੜਲਾ ਰਿਸ਼ਤੇਦਾਰ ਸੀ। ਉਸ ਵੇਲੇ ਇੱਕ ਅਫਵਾਹ ਉੱਡ ਗਈ ਕਿ ਮਹਾਰਾਜਾ ਪਟਿਆਲਾ ਵੀ ਨਾਮਧਾਰੀ ਬਣਨ ਲੱਗਿਆ। ਗੱਲ ਕੀ ਕਿ ਐਸੇ ਐਸੇ ਬੰਦੇ, ਰਾਜਿਆਂ ਦੇ ਨੇੜਲੇ ਬੰਦੇ, ਸਰਦਾਰ ਹੀਰਾ ਸਿੰਘ ਵਰਗੇ ਬੰਦੇ, ਉਹ ਸਾਰੇ ਗੁਰੂ ਰਾਮ ਸਿੰਘ ਦੇ ਝੰਡੇ ਹੇਠਾਂ ਆ ਗਏ। ਉਹ ਬੰਦੇ ਕਿ ਜਿਹੜੇ ਸਰਦਾਰ ਬਣ ਕੇ ਆਪਣੇ ਆਪ ਨੂੰ ਜਾਗੀਰਦਾਰ ਜਾਂ ਸਰਦਾਰ ਕਹਿ ਕੇ, ਆਪਣੇ ਆਪ ਨੂੰ ਸੇਠ ਕਹਿ ਕੇ ਆਮ ਲੋਕਾਂ ਤੇ ਜ਼ੁਲਮ ਕਰਨ ਵਾਲੇ ਸਨ, ਉਹ ਬੰਦੇ ਜਿਹੜੇ ਕਿ ਬੜਾ ਬੜਾ ਸੋਨਾ ਪਾ ਕੇ ਜਾਂ ਬੜੀ ਐਸ਼ੋ ਇਸ਼ਰਤ ਕਰਨ ਵਾਲੇ ਬੰਦੇ ਸਨ, ਉਹ ਬੰਦੇ ਵੀ ਸਾਦਗੀ ਭਰਪੂਰ ਜ਼ਿੰਦਗੀ ਜੀਣ ਲੱਗ ਗਏ, ਤੇ ਬੜੇ ਸ਼ੌਂਕ ਨਾਲ, ਕਿਸੇ ਮਜਬੂਰੀ ਵੱਸ ਨਹੀਂ, ਬੜੇ ਸ਼ੌਂਕ ਦੇ ਨਾਲ ਲੋਕਾਂ ਨੂੰ ਚੰਗਾ ਪੈਗਾਮ ਦੇਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ ਦੇ ਸਾਹਮਣੇ ਇਹ ਗੱਲ ਸਪਸ਼ਟ ਹੋ ਰਹੀ ਸੀ ਕਿ ਇੱਥੇ ਰਾਜਿਆਂ ਦੀਆਂ ਬਾਹਾਂ ਝੜਦੀਆਂ ਪਈਆਂ ਨੇ, ਇੱਥੇ ਬੜੇ ਬੜੇ ਵੱਡੇ ਵੱਡੇ ਅਫਸਰ ਜਾ ਕੇ ਨੌਕਰੀਆਂ ਤਿਆਗ ਕੇ ਨਾਮਧਾਰੀ ਬਣਦੇ ਪਏ ਨੇ, ਤੇ ਅੰਗਰੇਜ਼ ਇਸ ਲਈ ਹਰ ਪੈਰ ਦੇ ਉੱਪਰ ਨਾਮਧਾਰੀਆਂ ਦੇ ਉੱਪਰ CID ਰੱਖਦਾ ਪਿਆ ਸੀ। ਪਰ ਫਿਰ ਵੀ ਕੀ ਹੋਇਆ ਕਿ 1867 ਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਦਾ ਉਹ ਲਾਈ ਹੋਈ ਪੌਂਦੀ ਨੂੰ ਤੋੜ ਦਿੱਤਾ। ਗੁਰੂ ਰਾਮ ਸਿੰਘ ਨੇ ਫਿਰ ਮੇਲੇ ਕਰਨੇ ਸ਼ੁਰੂ ਕਰ ਦਿੱਤੇ, ਕਦੇ ਆਨੰਦਪੁਰ ਹੋਲਾ ਹੋ ਰਿਹਾ, ਕਿਤੇ ਅੰਮ੍ਰਿਤਸਰ ਦੀਵਾਲੀ ਹੋ ਰਹੀ ਹੈ, ਕਿਤੇ 20,000 ਦਾ ਇਕੱਠ ਹੋ ਰਿਹਾ, ਕਿਤੇ 1,00,000 ਦਾ ਇਕੱਠ ਹੋ ਰਿਹਾ। ਜਿਸ ਵੇਲੇ ਅੰਮ੍ਰਿਤਸਰ ਗਏ, ਗੁਰੂ ਰਾਮ ਸਿੰਘ ਨੇ ਇੱਕ ਆਪਣਾ ਹੱਥ ਚੁੱਕਿਆ ਸੀ, ਤੇ ਜਿਹੜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿੱਛੇ ਸੰਗਤ ਸੀ ਉੱਥੇ ਹੀ ਰੁਕ ਗਈ ਸੀ। ਇੰਨਾ ਅਨੁਸ਼ਾਸਨ ਸੀ, ਖਿਆਲ ਕਰਨਾ ਤੁਹਾਡਾ ਮੂਡ ਕੀ ਕਹਿੰਦਾ ਪਿਆ ਹੈ, ਕਿ ਇੰਨਾ ਜ਼ਿਆਦਾ ਅਨੁਸ਼ਾਸਨ ਗੁਰੂ ਰਾਮ ਸਿੰਘ ਹਾਥੀ ਤੇ ਨੇ ਸਿਰਫ ਇੱਕ ਹੱਥ ਚੁੱਕਿਆ ਤੇ ਸੰਗਤ ਉੱਥੇ ਹੀ ਰੁਕ ਗਈ, ਤੇ ਅੰਗਰੇਜ਼ ਇਹ ਗੱਲ ਦੇਖ ਕੇ ਹੈਰਾਨ ਰਹਿ ਗਿਆ ਕਿ ਇੰਨਾ ਅਨੁਸ਼ਾਸਨ ਤਾਂ ਸਾਡੀ ਫੌਜ ਵਿੱਚ ਵੀ ਨਹੀਂ, ਇੰਨਾ ਅਨੁਸ਼ਾਸਨ ਤਾਂ ਅਸੀਂ ਕਿਤੇ ਦੇਖਿਆ ਹੀ ਨਹੀਂ। ਜਿਸ ਵੇਲੇ ਅੰਗਰੇਜ਼ ਨੇ ਗੁਰੂ ਰਾਮ ਸਿੰਘ ਨੂੰ ਆਖਿਆ ਫੌਜ ਦੇ ਵਿੱਚ ਭਰਤੀ ਦਿਓਗੇ, ਗੁਰੂ ਰਾਮ ਸਿੰਘ ਨੇ ਜਵਾਬ ਦੇ ਦਿੱਤਾ ਕਿ ਨਹੀਂ, ਇਹ ਆਪੋ ਆਪਣੇ ਘਰਾਂ ਨੂੰ ਜਾਣਗੇ। ਉਸਨੇ ਆਖਿਆ ਕਦੇ ਸਾਨੂੰ ਲੋੜ ਪਈ ਤਾਂ ਮਦਦ ਦਿਓਗੇ, ਤੁਹਾਡੇ ਹੱਥ ਖੜਾ ਕਰਨ ਦੇ ਨਾਲ ਉੱਥੇ ਹੀ ਰੁਕ ਗਏ ਨੇ, ਏਡਾ ਵੱਡਾ ਕੰਮ ਤਾਂ ਕਦੇ ਫੌਜ ਦਾ ਜਰਨਲ ਨਹੀਂ ਕਰ ਸਕਿਆ। ਗੁਰੂ ਰਾਮ ਸਿੰਘ ਨੇ ਆਖਿਆ ਕਿ ਇਹ ਸਦਾ ਉਹ ਬੰਦੇ ਨਹੀਂ ਕਿ ਤੁਹਾਡੇ ਨੂੰ ਮੈਂ ਆਪਣੇ ਲਾ ਕੇ ਰੱਖਣੇ ਨੇ, ਮੇਰੀ ਸੇਵਾ ਕਰੀ ਜਾਓ, ਇਸ ਤਰ੍ਹਾਂ ਕਰੀ ਜਾਓ, ਇਸ ਤਰ੍ਹਾਂ ਦਾ ਕੋਈ ਕੰਮ ਨਹੀਂ। ਇਹ ਉਹ ਨੇ ਜਿਹੜੇ ਕਿ ਆਉਂਦੇ ਨੇ ਮੇਲੇ ਤੇ ਆਉਂਦੇ ਨੇ, ਹੋਲੇ ਤੇ ਆਉਂਦੇ ਨੇ, ਗੁਰਮਤ ਦੀ ਵਿਚਾਰ ਕਰਦੇ ਨੇ, ਗੁਰਬਾਣੀ ਦੀ ਵਿਚਾਰ ਕਰਦੇ ਨੇ, ਚੰਗੇ ਵਿਚਾਰ ਗ੍ਰਹਿਣ ਕਰਕੇ, ਚੰਗੀ ਗੱਲ ਗ੍ਰਹਿਣ ਕਰਕੇ ਘਰਾਂ ਜਾ ਕੇ ਆਪਣੀ ਕਿਰਤ ਕਮਾਈ ਕਰਕੇ ਰੋਟੀ ਖਾਂਦੇ ਨੇ। ਮੈਂ ਇਹਨਾਂ ਨੂੰ ਆਪਣੇ ਕੋਲ ਨਹੀਂ ਰੱਖਣ ਲੱਗਿਆ, ਨਾ ਮੈਂ ਇਸ ਤਰ੍ਹਾਂ ਦਾ ਕੋਈ ਕਰਨਾ ਹੈ, ਨਾ ਤੁਹਾਨੂੰ ਭਰਤੀ ਦੇਣੀ ਹੈ, ਇਹਨਾਂ ਨੇ ਵਾਪਸ ਮੇਲੇ ਤੋਂ ਬਾਅਦ ਘਰੇ ਜਾਣਾ ਹੈ। ਹੁਣ ਖਿਆਲ ਰੱਖਣਾ, 1857 ਤੋਂ ਬਾਅਦ ਗਦਰ ਤੱਕ ਤਕਰੀਬਨ 50 ਸਾਲ, ਜਿੰਨਾ ਚਿਰ ਗਦਰ ਲਹਿਰ ਅਮਰੀਕਾ ਦੇ ਵਿੱਚ ਖੜੀ ਨਹੀਂ ਹੁੰਦੀ, ਉਦੋਂ ਤੱਕ ਨਾ ਕੋਈ ਕ੍ਰਾਂਤੀਕਾਰੀ ਸਾਹਿਤ ਲਿਖਿਆ ਗਿਆ, ਕੋਈ ਕ੍ਰਾਂਤੀਕਾਰੀ ਕਵਿਤਾ ਲਿਖੀ ਗਈ, ਨਾ ਕੋਈ ਹੋਰ ਲਹਿਰ ਖੜੀ ਹੋਈ। ਉਸ 50 ਸਾਲ ਦੇ ਵਿੱਚ ਅੰਗਰੇਜ਼ ਦੇ ਵਿਰੋਧ ਵਾਲੀ ਸਭ ਤੋਂ ਵੱਡੀ ਕ੍ਰਾਂਤੀਕਾਰੀ ਲਹਿਰ, ਸਭ ਤੋਂ ਵੱਡਾ ਅੰਗਰੇਜ਼ ਨੂੰ ਲਾਜਵਾਬ ਕਰਨ ਵਾਲੇ ਨਾਮਧਾਰੀ ਸਨ। ਜੇ ਕੋਈ ਅੰਗਰੇਜ਼ ਵਿਰੋਧੀ ਉਸ ਵੇਲੇ ਲਿਖਤਾਂ ਵੀ ਮਿਲਦੀਆਂ ਨੇ ਤਾਂ ਉਹ ਸਿਰਫ ਤੇ ਸਿਰਫ ਨਾਮਧਾਰੀ ਲਿਖਾਰੀਆਂ ਦੀਆਂ ਮਿਲਦੀਆਂ ਨੇ। ਸੰਤ ਹਰਨਾਮ ਸਿੰਘ ਦੀ ਲਿਖੀ ਹੋਈ ਇੱਕ ਰਚਨਾ ਸੰਤ ਖਾਲਸਾ ਅੰਗਰੇਜ਼ ਨੇ ਜ਼ਬਤ ਵੀ ਕਰ ਲਈ ਸੀ ਇੱਕ ਸਮੇਂ, ਭਾਵ ਕਿ ਜੇਕਰ ਉਸ ਵੇਲੇ ਖੁੱਲੇ ਆਮ ਅੰਗਰੇਜ਼ ਦੇ ਖਿਲਾਫ਼ ਕੋਈ ਲਿਖ ਰਿਹਾ ਸੀ ਤਾਂ ਉਹ ਨਾਮਧਾਰੀ ਸੀ, ਅੰਗਰੇਜ਼ ਦੇ ਨਾਲ ਕੋਈ ਪ੍ਰਸ਼ਾਸਨਿਕ ਤੌਰ ਤੇ ਸਮਾਜਿਕ ਤੌਰ ਤੇ ਬਾਈਕਾਟ ਕਰ ਰਿਹਾ ਤਾਂ ਉਹ ਨਾਮਧਾਰੀ ਆ। ਦੂਸਰੇ ਪਾਸੇ ਬੜੇ ਲੋਕ ਉਹ ਨੇ ਜਿਹੜੀਆਂ ਬੜੇ ਚਾਹ ਦੇ ਨਾਲ ਖੁਸ਼ੀ ਦੇ ਨਾਲ ਅੰਗਰੇਜ਼ ਦੀਆਂ ਨੌਕਰੀਆਂ ਕਰ ਰਹੇ ਨੇ, ਜਿਹੜੇ ਬੜੇ ਚਾਹ ਦੇ ਨਾਲ ਅੰਗਰੇਜ਼ ਤੋਂ ਰੋਟੀ ਲੈ ਰਹੇ ਨੇ, ਜਿਹੜੇ ਬੜੇ ਚਾਹ ਦੇ ਨਾਲ ਅਰਦਾਸਾਂ ਕਰ ਰਹੇ ਨੇ ਕਿ ਜੁਗ ਜੁਗ ਰਾਜ ਰਹੇ ਟੋਪੀ ਵਾਲੇ ਦਾ, ਪਰ ਦੂਸਰੇ ਪਾਸੇ ਉਹ ਖੜੇ ਨੇ ਜਿਹੜੇ ਹਰ ਪੈਰ ਦੇ ਉੱਪਰ ਅੰਗਰੇਜ਼ ਦਾ ਬਾਈਕਾਟ ਕਰ ਰਹੇ ਨੇ, ਤੇ ਜਦੋਂ ਕਿਸੇ ਵੀ ਹਾਲ ਦੇ ਵਿੱਚ ਵੇਖਿਆ ਕਿ ਹੁਣ ਨਹੀਂ ਕਿਸੇ ਤਰੀਕੇ ਦੇ ਨਾਲ ਸ਼ਾਂਤੀ ਦੇ ਨਾਲ ਅੰਗਰੇਜ਼ ਰੁਕਦਾ ਤਾਂ ਉਸ ਵੇਲੇ ਉਹਨਾਂ ਨੇ ਤਲਵਾਰ ਵੀ ਚੁੱਕ ਲਈ। ਨਤੀਜੇ ਵਜੋਂ ਕੀ ਹੋਇਆ ਕਿ ਸਤਿਗੁਰੂ ਰਾਮ ਸਿੰਘ ਜੀ ਦੀ ਇੱਛਾ ਤਾਂ ਇਹ ਸੀ ਕਿ ਕੁਝ ਸਮਾਂ ਹੋਰ ਰੁਕਿਆ ਜਾਏ, ਕਿ ਫੁਲਵਾੜੀ ਹੈ ਜਿਹੜੀ ਬਹੁਤ ਛੋਟੀ ਹੈ ਤੇ ਜਿਸ ਵੇਲੇ ਥੋੜੀ ਜਿਹੀ ਹੋਰ ਵੱਡੀ ਹੋ ਗਈ, ਸਿੱਖਾਂ ਨੂੰ ਆਖਦੇ ਸਨ ਕਿ ਕੁਝ ਸਮਾਂ ਹੋਰ ਰੁਕ ਜਾਓ, ਅੰਗਰੇਜ਼ ਨੂੰ ਆਪਾਂ ਮਾਲਾ ਦੇ ਨਾਲ ਭਜਾ ਦਿਆਂਗੇ, ਕਿਉਂਕਿ ਗੁਰੂ ਰਾਮ ਸਿੰਘ ਦਾ ਉਪਦੇਸ਼ ਹੀ ਐਸਾ ਸੀ, ਗੁਰੂ ਰਾਮ ਸਿੰਘ ਦੀਆਂ ਨੀਤੀਆਂ ਹੀ ਐਸੀਆਂ ਸੀ, ਜਾਂ ਇਹ 7 ਲੱਖ ਦੀ ਥਾਂ 15-20 ਲੱਖ ਵੀ ਹੋ ਜਾਂਦੇ ਤਾਂ ਬਹੁਤ ਵੱਡੀ ਗੱਲ ਸੀ, ਪਰ ਹੁਣ ਸਿੰਘਾਂ ਦਾ ਜੋਸ਼, ਸਿੰਘਾਂ ਦੀ ਅਣਖ ਇੱਥੋਂ ਕੁ ਤੱਕ ਉਹਨਾਂ ਦੀ ਚੇਤਨਾ ਜਾਗ ਚੁੱਕੀ ਸੀ ਕਿ ਉਹਨਾਂ ਦਾ ਆਪਣੇ ਵੱਸ ਦੇ ਵਿੱਚ ਰਹਿਣਾ ਮਜਬੂਰ ਹੋ ਚੁੱਕਿਆ ਹੋਇਆ ਸੀ, ਕਿਉਂਕਿ ਅੰਗਰੇਜ਼ ਹਰ ਪੈਰ ਤੇ ਜ਼ੁਲਮ ਕਰ ਰਿਹਾ ਸੀ। ਅੰਗਰੇਜ਼ ਇੱਥੋਂ ਤੱਕ ਕੋਈ ਕਿਸੇ ਟਾਂਗੇ ਵਾਲੇ ਦੇ ਟਾਂਗੇ ਦੇ ਚੜ੍ਹਨਾ ਤਾਂ ਉੱਥੇ ਵੀ ਰੋਹ ਮਾਰਨਾ, ਅੰਗਰੇਜ਼ ਨੇ ਕਿਤੇ ਸਕੂਲ 'ਚ ਜਾਣਾ, ਕਿਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚ ਕਿਤੇ ਹੋਣਾ, ਪ੍ਰਸ਼ਾਸਨ ਦੇ ਵਿੱਚ ਹੋਣਾ, ਉੱਥੇ ਭਾਰਤੀ ਅਫਸਰ ਤੇ ਵੀ ਏਦਾਂ ਰੋਹ ਮਾਰਨਾ ਕਿ ਜਿੱਦਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਵਿਅਕਤੀ ਹੈ, ਵਿਅਕਤੀ ਹੋਣ ਦੀ ਉਸਦੀ ਹਸਤੀ ਹੀ ਨਹੀਂ ਹੁੰਦੀ, ਉਸ ਨੂੰ ਇਨਸਾਨ ਹੀ ਨਾ ਸਮਝਣਾ। ਗੱਲ ਕੀ ਕਿ ਅੰਗਰੇਜ਼ ਹੱਦ ਤੋਂ ਵੱਧ ਜ਼ੁਲਮ ਕਰਦਾ ਪਿਆ ਸੀ, ਅੰਗਰੇਜ਼ ਆਪਣੀਆਂ ਵਧੀਕੀਆਂ ਬਹੁਤ ਕਰਦਾ ਪਿਆ ਸੀ, ਭਾਰਤੀਆਂ ਨੂੰ ਆਪਣੇ ਪੈਰ ਦੀ ਜੁੱਤੀ ਦੇ ਸਮਾਨ ਸਮਝਿਆ ਜਾ ਰਿਹਾ ਸੀ। ਨਤੀਜੇ ਵਜੋਂ ਕਿ ਨਾਮਧਾਰੀਆਂ ਦੇ ਲਈ ਕੰਟਰੋਲ ਕਰਨਾ ਔਖਾ ਹੋ ਗਿਆ। ਦੂਸਰੇ ਪਾਸੇ ਅਗਲੀ ਗੱਲ ਇਹ ਹੈ ਕਿ ਅੰਗਰੇਜ਼ ਕਰਦਾ ਕੀ ਪਿਆ ਸੀ ਕਿ ਭਾਰਤ ਦੇ ਪੰਜਾਬ ਦੇ ਸਿੱਖਾਂ, ਹਿੰਦੂ, ਮੁਸਲਮਾਨਾਂ ਨੂੰ ਲੜਾਉਂਦਾ ਪਿਆ ਸੀ। ਕਈ ਲੋਕ ਇਹ ਗੱਲ ਆਖ ਦਿੰਦੇ ਨੇ ਕਿ ਗਊ ਦੇ ਲਈ ਨਾਮਧਾਰੀਏ ਬਾਹਮਣਾਂ ਤੋਂ ਵੀ ਕੱਟੜ ਨੇ, ਜਾਂ ਨਾਮਧਾਰੀਆਂ ਨੇ ਸਿਰਫ ਗਊ ਲਈ ਸ਼ਹੀਦੀਆਂ ਦਿੱਤੀਆਂ, ਪਰ ਖਿਆਲ ਕਰਨਾ ਉਹਨਾਂ ਦੇ ਕਮਾਂਡਰ ਕੌਣ ਨੇ। ਮਲੇਰ ਕੋਟਲੇ ਦੇ ਜਿੱਥੇ ਦਾ ਕਮਾਂਡਰ ਜਹੇਦਾਰ ਹੀਰਾ ਸਿੰਘ ਮਹਾਰਾਜਾ ਪਟਿਆਲੇ ਦੇ ਕਿਸੇ ਵੇਲੇ ਨੇੜੇ ਰਹਿ ਚੁੱਕਿਆ ਇੱਕ ਸਿਆਸੀ ਬੰਦਾ ਸੀ, ਉਹਨਾਂ ਦੇ ਕਮਾਂਡਰ ਪੜ੍ਹੇ ਲਿਖੇ ਸਿਆਣੇ ਬੰਦੇ ਨੇ। ਹਰ ਸਾਕੇ ਦੇ ਵਿੱਚ ਸ਼ਾਮਲ ਹੋਣ ਵਾਲਾ ਭਗਵਾਨ ਸਿੰਘ ਅਡਬੰਗੀ ਆ, ਜਿਹੜਾ ਕਿ ਬੜਾ ਚਾਤਰ ਤੇ ਬੜਾ ਸਿਆਣਾ ਤੇ ਬੜਾ ਵਧੀਆ ਸ਼ਖਸ ਸੀ, ਜਿਸ ਨੂੰ ਕਿ ਅੰਗਰੇਜ਼ ਕਦੇ ਨੱਥ ਨਹੀਂ ਪਾ ਸਕਿਆ। ਨਾਮਧਾਰੀਆਂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਕਿ ਇੱਕ ਪਾਸੇ ਅੰਗਰੇਜ਼ ਸਾਡੇ ਗੁਰਦੁਆਰਿਆਂ ਦੇ ਕੋਲ ਬੁੱਚੜਖਾਨੇ ਖੋਲ੍ਹ ਕੇ ਸਾਡੀ ਅਣਖ ਨੂੰ ਵੰਗਾਰਦਾ, ਸਾਡੇ ਧਰਮ ਨੂੰ ਖਤਮ ਕਰਦਾ, ਦੂਸਰੇ ਪਾਸੇ ਅੰਗਰੇਜ਼ ਇਹ ਗੱਲ ਆਖ ਰਿਹਾ ਕਿ ਮੇਰੇ ਵਿਰੁੱਧ ਕਿਤੇ ਇਕੱਠੇ ਹੋ ਕੇ ਲੜਨਾ ਪੈਣ। ਗਲੀਆਂ ਦੇ ਵਿੱਚ ਜਾ ਕੇ ਮਾਸ ਵਿਕ ਰਿਹਾ ਸੀ ਗਊ ਦਾ, ਗੁਰਦੁਆਰਿਆਂ 'ਚ ਮਾਫ ਦੀਆਂ ਬੋਟੀਆਂ ਡਿੱਗ ਰਹੀਆਂ ਸਨ। ਨਤੀਜੇ ਵਜੋਂ ਸਿੱਖ, ਹਿੰਦੂ ਤੇ ਮੁਸਲਮਾਨ ਆਪਸ ਦੇ ਵਿੱਚ ਲੜਦੇ ਪਏ ਸਨ, ਤਿੰਨਾਂ ਨੂੰ ਪਾੜ ਰਿਹਾ ਸੀ ਅੰਗਰੇਜ਼। ਬੁੱਚੜਖਾਨਾ ਖੋਲ੍ਹ ਕੇ ਅੰਗਰੇਜ਼ ਰਾਜ ਵੰਡ ਪਾਓ ਤੇ ਰਾਜ ਕਰੋ ਦੀ ਨੀਤੀ ਦੇ ਉੱਪਰ ਕਾਮਯਾਬ ਹੋ ਰਿਹਾ ਸੀ। ਅੰਗਰੇਜ਼ ਭਾਰਤ ਦੇ ਆਮ ਲੋਕਾਂ ਦੀ ਰੋਟੀ ਖੋ ਰਿਹਾ ਸੀ ਗਊ ਹੱਤਿਆ ਕਰਕੇ। ਗਊ ਹੱਤਿਆ ਭਾਰਤ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਸੀ ਗਊ, ਕਿਉਂ? ਕਿਉਂਕਿ ਉਸ ਵੇਲੇ ਆਮ ਲੋਕ ਖੇਤੀ ਜਦੋਂ ਕਰਦੇ ਸਨ, ਬਲਦ ਜੋੜਦੇ ਸਨ, ਬਲਦਾਂ ਨੂੰ ਜਨਮ ਦੇਣ ਵਾਲੀ ਗਊ ਸੀ, ਭਾਰਤ ਦੇ ਘਰਾਂ ਦੇ ਵਿੱਚ ਵਧੀਆ ਦੁੱਧ ਦੇਣ ਵਾਲੀ ਗਊ ਸੀ। ਆਮ ਤੌਰ ਤੇ ਗੱਲ ਕੀਤੀ ਜਾਂਦੀ ਹੈ ਕਿ ਕਿਸੇ ਨੇ ਪਹਿਲਵਾਨ ਨੇ ਪੁੱਛਿਆ ਕਿ ਮੈਂ ਮੱਝ ਲਿਆਵਾਂ ਕਿ ਗਊ ਲਿਆਵਾਂ, ਉਸ ਨੂੰ ਆਖਣਾ ਲੋਕਾਂ ਨੇ ਕਿ ਮੱਝ ਲੈ ਕੇ ਆ, ਕਿਸੇ ਵਿਦਵਾਨ ਨੂੰ ਪੜ੍ਹਨ ਵਾਲੇ ਬੰਦੇ ਨੂੰ ਆਖਣਾ ਗਊ ਲੈ ਕੇ ਆ, ਕਿਉਂਕਿ ਗਊ ਦੇ ਦੁੱਧ ਚ ਗੁਣ ਹੁੰਦੇ ਨੇ, ਗਊ ਦੇ ਦੁੱਧ ਚ ਬੁੱਧੀ ਹੁੰਦੀ ਹੈ, ਗਊ ਦਾ ਦੁੱਧ ਉੱਤਮ ਹੁੰਦਾ ਹੈ। ਖਿਆਲ ਕਰਨਾ, ਜਿਨ੍ਹਾਂ ਦੇ ਘਰੇ ਗਊ ਹੋਵੇਗੀ ਉਹਨਾਂ ਨੂੰ ਪਤਾ ਹੋਵੇਗਾ ਕਿ ਗਊ ਕਿਤੇ ਗੋਬਰ ਹੋ ਜਾਏ, ਆਪਣਾ ਪਿਸ਼ਾਬ ਹੋ ਜਾਏ, ਉਸਦੇ ਉੱਪਰ ਨਹੀਂ ਬੈਠੇਗੀ, ਸਾਈਡ ਤੇ ਖੜੀ ਰਹੇਗੀ ਜਿੰਨਾ ਚਿਰ ਥੱਲੇ ਸਫਾਈ ਨਹੀਂ ਹੁੰਦੀ। ਗਊ ਦੇ ਨਾਲ ਲੋਕਾਂ ਦੀ ਇੱਥੇ ਆਰਥਿਕਤਾ ਸੀ, ਖੇਤੀ ਜੁੜੀ ਹੋਈ ਸੀ, ਦੁੱਧ ਜੁੜਿਆ ਹੋਇਆ ਸੀ, ਗਊ ਤੋਂ ਬਿਮਾਰੀਆਂ ਠੀਕ ਹੁੰਦੀਆਂ ਸੀ ਆਯੁਰਵੇਦ ਦੇ ਨਾਲ, ਤਾਂ ਅੰਗਰੇਜ਼ ਦੀਆਂ ਨੀਤੀਆਂ ਬਹੁਤ ਜ਼ਿਆਦਾ ਡੂੰਘੀਆਂ ਹੁੰਦੀਆਂ ਸਨ। ਇਹ ਸਾਰੀ ਚੀਜ਼ ਨੂੰ ਅੰਗਰੇਜ਼ ਗਊ ਹੱਤਿਆ ਦੇ ਨਾਲ, ਬੁੱਚੜਖਾਨਾ ਦੇ ਨਾਲ ਤਬਾਹ ਕਰਦਾ ਪਿਆ ਸੀ। ਜਿਸ ਦੇ ਕੇ ਲਈ, ਜਿਸ ਦੀਆਂ ਅੰਗਰੇਜ਼ ਦੀਆਂ ਨੀਤੀਆਂ ਨੂੰ ਸਫਲ ਕਰਨ ਦੇ ਲਈ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖਾਂ ਨੇ ਅੰਗਰੇਜ਼ ਦੇ ਵਿਰੁੱਧ ਤਲਵਾਰ ਚੁੱਕੀ, ਕਿਉਂਕਿ ਉਸ ਤੋਂ ਪਹਿਲਾਂ ਜਿਸ ਵੇਲੇ ਅੰਮ੍ਰਿਤਸਰ ਸਿੰਘ ਪੁੱਜੇ, ਪ੍ਰਚਾਰ ਕਰਦਾ ਇਥਾ ਪੁੱਜਾ, ਉਹਨਾਂ ਨੂੰ ਪਤਾ ਲੱਗਿਆ ਉੱਥੇ ਮਾਫ਼ ਦੀਆਂ ਬੋਟੀਆਂ ਪਈਆਂ ਸਨ, ਤਾਂ ਉੱਥੋਂ ਇਹ ਗੱਲ ਪਤਾ ਲੱਗੀ ਉੱਥੋਂ ਦੇ ਪੁਜਾਰੀਆਂ ਤੋਂ ਕਿ ਅੰਗਰੇਜ਼ ਨੂੰ ਹਿੰਦੂਆਂ ਨੇ ਤੇ ਅੰਮ੍ਰਿਤਸਰ ਦੇ ਸਿੱਖਾਂ ਨੇ ਬਹੁਤ ਚਿੱਠੀਆਂ ਦੇ ਦਿੱਤੀਆਂ ਨੇ, ਪਰ ਅੰਗਰੇਜ਼ ਬੁੱਚੜਖਾਨਾ ਬੰਦ ਨਹੀਂ ਕਰ ਰਿਹਾ। ਹਰ ਪਾਸਿਓਂ ਸ਼ਾਂਤੀ ਦਾ ਤਰੀਕਾ ਉਸ ਵੇਲੇ ਫੇਲ ਹੋ ਚੁੱਕਿਆ ਸੀ। ਨਤੀਜੇ ਵਜੋਂ ਕਿ ਨਾਮਧਾਰੀਆਂ ਨੇ ਅੰਮ੍ਰਿਤਸਰ ਜਾ ਕੇ ਬੁੱਚੜਖਾਨੇ ਤੇ ਹੱਲਾ ਬੋਲਿਆ, ਮਰਿੰਡੇ ਦਾ ਸਾਕਾ ਹੋਇਆ। ਮਲੇਰਕੋਟਲੇ ਦੇ ਸਾਕੇ ਵੇਲੇ ਤਾਂ ਨਾਮਧਾਰੀਆਂ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਇਹ ਵੀ ਗੱਲ ਆਖੀ ਕਿ ਸਾਨੂੰ ਗੁਰੂ ਤੇਗ ਬਹਾਦਰ ਵਾਰ ਵਾਰ ਹੁਕਮ ਕਰ ਰਹੇ ਨੇ ਸੁਪਨੇ ਦੇ ਦਰਸ਼ਨ ਦੇ ਕੇ ਕਿ ਜਾਓ ਜਾ ਕੇ ਸ਼ਹੀਦੀਆਂ ਦਿਓ ਤੇ ਅੰਗਰੇਜ਼ ਦੀਆਂ ਨੀਤੀਆਂ ਨੂੰ, ਇਸ ਬੁੱਚੜਖਾਨੇ ਨੂੰ ਖਤਮ ਕਰੋ, ਉਹਨਾਂ ਨੀਤੀਆਂ ਨੂੰ ਨੱਥ ਪਾਓ। ਤਾਂ ਸਤਿਗੁਰੂ ਰਾਮ ਸਿੰਘ ਜੀ ਨੇ ਆਖਿਆ ਵੀ ਜੇਕਰ ਗੁਰੂ ਤੇਗ ਬਹਾਦਰ ਹੁਕਮ ਕਰ ਰਹੇ ਨੇ ਫਿਰ ਮੈਂ ਜਵਾਬ ਨਹੀਂ ਦੇ ਸਕਦਾ। ਅਰਥਾਤ ਇਹ ਤਿੰਨ ਚਾਰ ਸਾਕੇ ਹੋਏ, ਮਲੇਰਕੋਟਲੇ ਦਾ, ਮਰਿੰਡੇ ਦਾ, ਲੁਧਿਆਣੇ ਦਾ, ਰਾਏਕੋਟ ਦਾ ਤੇ ਅੰਮ੍ਰਿਤਸਰ ਦਾ, ਇਤਿਆਦਕ ਹੋਰ ਵੀ ਬੜੀਆਂ ਕਾਰਵਾਈਆਂ ਕਰਨ ਦੇ ਯਤਨ ਚੱਲ ਰਹੇ ਸਨ ਪਰ ਉਹ ਸਫਲ ਹੋ ਗਈਆਂ। ਤਾਂ ਅੰਗਰੇਜ਼ ਨੂੰ ਇੱਕ ਬਹਾਨਾ ਮਿਲ ਗਿਆ ਇਹਨਾਂ ਕਾਰਵਾਈਆਂ ਤੋਂ ਬਾਅਦ। ਇਹਨਾਂ ਕਾਰਵਾਈਆਂ ਦੇ ਵਿੱਚ ਕਾਫੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਤੇ ਕੋਈ ਨੂੰ ਕਾਲੇ ਪਾਣੀ ਭੇਜਿਆ ਗਿਆ। ਸਭ ਤੋਂ ਵੱਡੀ ਗੱਲ ਇੱਕ ਹੋਰ, ਮਲੇਰਕੋਟਲੇ ਦੇ ਸਾਕੇ ਦੇ ਵਿੱਚ ਇੱਥੇ 12 ਸਾਲ ਦਾ ਬਿਸ਼ਨ ਸਿੰਘ ਸ਼ਹੀਦ ਹੋ ਰਿਹਾ। ਉੱਥੇ ਲਗਭਗ 7 ਕੁ ਸਾਲ ਦੀ ਉਮਰ ਦਾ ਉਸਦਾ ਇੱਕ ਛੋਟਾ ਭਰਾ ਆਪਣੇ ਮਾਮੇ ਦੇ ਮੋਢਿਆਂ ਤੇ ਚੜ ਕੇ ਵੀ ਸ਼ਹੀਦ ਹੋ ਰਿਹਾ ਉਸ ਸਾਕੇ ਦੇ ਵਿੱਚ। ਉਹਨਾਂ ਸ਼ਹੀਦੀਆਂ ਦੇ ਵਿੱਚ ਬੱਚੇ ਵੀ ਨੇ, ਜਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ ਜਿਹੜੇ ਕਿ ਛੋਟੀ ਉਮਰ ਸ਼ਹੀਦੀਆਂ ਦੇ ਰਹੇ ਨੇ, ਜਾਂ ਦੂਸਰਾ ਸਿੱਖ ਇਤਿਹਾਸ ਦਾ ਸਾਕਾ ਮਲੇਰਕੋਟਲੇ ਦਾ, ਜਿਸ ਦੇ ਵਿੱਚ ਇੱਕ 12 ਸਾਲ ਦਾ ਤੇ ਇੱਕ ਲਗਭਗ 7 ਸਾਲ ਦਾ ਬੱਚਾ ਸ਼ਹੀਦ ਹੋ ਰਿਹਾ। ਉਹ ਕੌਮ ਜਿਹੜੀ ਸਹੁੰ ਚੁੱਕੀ ਹੋਈ ਸੀ, ਉਸ ਦੇ ਵਿੱਚ ਹਰ ਤਰੀਕੇ ਦੇ ਨਾਲ ਗੁਰੂ ਰਾਮ ਸਿੰਘ ਨੇ ਅਣਖ ਭਰ ਦਿੱਤੀ, ਉਸ ਨੂੰ ਜਗਾ ਦਿੱਤਾ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਹਰ ਅੰਗਰੇਜ਼ ਵਿਰੋਧੀ ਲਹਿਰ ਨੇ ਅਪਣਾਇਆ। ਕਾਂਗਰਸ ਨੇ ਗੁਰੂ ਰਾਮ ਸਿੰਘ ਦੇ ਰੂਲਾਂ ਤੋਂ ਨਾ ਮਿਲਵਰਤਨ ਲਹਿਰ ਨੂੰ ਅਪਣਾਇਆ ਮਹਾਤਮਾ ਗਾਂਧੀ ਨੇ, ਪਰ ਉਹ ਵੀ ਸਿਰਫ ਤੇ ਸਿਰਫ 2-4 ਗੱਲਾਂ ਦਾ ਸੀ, ਖਾਦੀ ਕੱਪੜੇ ਦਾ ਤੇ ਲੂਣ ਦਾ, ਪਰ ਗੁਰੂ ਰਾਮ ਸਿੰਘ ਨੇ ਹਰ ਤਰੀਕੇ ਦਾ ਬਾਈਕਾਟ ਕੀਤਾ ਸੀ। ਭਗਤ ਸਿੰਘ ਵਰਗਿਆਂ ਨੇ ਜਿਹੜੇ ਕਿ 1920-21 ਦੇ ਵਿੱਚ ਮਠੱਡੇ ਆ ਰਹੇ ਨੇ, ਜਿਸ ਵੇਲੇ ਮਲੇਰਕੋਟਲੇ ਵਾਲੇ ਸ਼ਹੀਦਾਂ ਦੀ ਯਾਦ ਦੇ ਸਭ ਤੋਂ ਪਹਿਲਾਂ ਮੇਲਾ ਮਨਾਇਆ ਗਿਆ, ਉਹਨਾਂ ਨੇ ਇੱਥੋਂ ਤਲਵਾਰ ਦੀ ਸਿੱਖਿਆ ਲਈ। ਹਰ ਤਰ੍ਹਾਂ ਦਾ ਬੰਦਾ, ਹਰ ਲਹਿਰ ਦਾ ਬੰਦਾ ਜੁੜਿਆ। ਇਸ ਨਾਮਧਾਰੀ ਮੂਵਮੈਂਟ ਦੇ ਵਿੱਚੋਂ ਜਿਸ ਵੇਲੇ ਗੁਰੂ ਰਾਮ ਸਿੰਘ ਨੂੰ ਅੰਗਰੇਜ਼ ਫੜ ਕੇ ਲੈ ਕੇ ਜਲਾ ਵਤਨ ਕਰ ਦਿੱਤਾ ਗਿਆ, ਤਾਂ ਉਸ ਵੇਲੇ ਨਾਮਧਾਰੀਆਂ ਨੇ ਆਪਣੀਆਂ ਨੀਤੀਆਂ ਨੂੰ ਬਦਲ ਲਿਆ। ਪਹਿਲਾਂ ਸਿੱਧੇ ਰੂਪ ਦੇ ਵਿੱਚ ਅੰਗਰੇਜ਼ ਦੇ ਖਿਲਾਫ ਜਾ ਰਹੇ ਸਨ, ਫਿਰ ਸਿੱਧੇ ਰੂਪ ਦੇ ਵਿੱਚ ਅੰਗਰੇਜ਼ ਦੇ ਖਿਲਾਫ ਜਾਣਾ ਸ਼ੁਰੂ ਕੀਤਾ। ਕਿਸ ਤਰੀਕੇ ਦੇ ਨਾਲ, ਕੋਈ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ, ਕੋਈ ਗਦਰ ਲਹਿਰ ਦੇ ਵਿੱਚ ਸ਼ਾਮਲ ਹੋਇਆ, ਕੋਈ ਕਾਮਾਗਾਟਾ ਮਾਰੂ ਦੀ ਘਟਨਾ ਦੇ ਵਿੱਚ ਵੀ ਕੋਈ ਨਾਮਧਾਰੀ ਸ਼ਹੀਦ ਹੁੰਦੇ ਨੇ, ਕੋਈ ਬੱਬਰ ਅਕਾਲੀਆਂ ਦੇ ਵਿੱਚ ਸ਼ਾਮਲ ਹੋ ਰਿਹਾ, ਕੋਈ ਕਿਤੇ ਸ਼ਾਮਲ ਹੋ ਰਿਹਾ, ਕੋਈ ਕਿਤੇ ਸ਼ਾਮਲ ਹੋ ਰਿਹਾ। ਖਿਆਲ ਰੱਖਣਾ, ਪਿਛਲੇ ਮਹੀਨਿਆਂ ਦੇ ਵਿੱਚ ਸੇਠ ਥਾਈਲੈਂਡ ਵਾਲੇ ਸੇਠ ਤ੍ਰਿਲੋਕ ਸਿੰਘ ਜਿਹੜੇ ਕਿ ਸਰੀਰ ਛੱਡ ਕੇ ਗਏ, ਉਹ ਸੁਭਾਸ਼ ਚੰਦਰ ਬੋਸ ਦੇ ਥਾਈਲੈਂਡ ਦੇ ਵਿੱਚ ਆਜ਼ਾਦ ਹਿੰਦ ਫੌਜ ਦੇ ਜਨਰਲ ਸੈਕਟਰੀ ਤੇ ਉਸਦੇ ਡਰਾਈਵਰ ਸਨ, ਤੇ ਉਹਨਾਂ ਦੇ ਸੁਭਾਸ਼ ਚੰਦਰ ਬੋਸ ਦੇ 1-2 ਪਿਸਤੌਲ ਵੀ ਉਹਨਾਂ ਦੇ ਕੋਲ ਸਨ। ਭਾਵ ਕਿ ਨਾਮਧਾਰੀਆਂ ਨੇ ਆਪਣੇ ਤਰੀਕੇ ਨੂੰ ਬਦਲ ਲਿਆ ਤੇ 1947 ਤੱਕ ਅੰਗਰੇਜ਼ ਦੇ ਖਿਲਾਫ਼ ਜਿਹੜੀ ਲਹਿਰ, ਜਿਹੜੀ ਚੀਜ਼ ਗੁਰੂ ਰਾਮ ਸਿੰਘ ਨੇ ਜਿਹੜੀ ਚਿਣਗ ਨੂੰ ਜਗਾਇਆ ਸੀ, ਉਹ ਭਾਂਬੜ ਦੇ ਵਿੱਚ ਵੜ ਕੇ ਇਸ ਦੇਸ਼ ਨੂੰ ਆਜ਼ਾਦ ਕਰਾ ਕੇ ਉਸਨੇ ਰੱਖ ਦਿੱਤਾ। ਤੇ ਨਾਮਧਾਰੀਆਂ ਦੀ ਵੀ ਲਹਿਰ ਉਹ ਬਾਈਕਾਟ ਸੀ ਜਿਹੜਾ ਉਦੋਂ ਤੱਕ ਚੱਲਦਾ ਰਿਹਾ। ਤੇ ਬਾਈਕਾਟ ਦੇ ਦਿਓ ਵੱਡੀਆਂ ਗੱਲਾਂ ਕਿ ਜਿਸ ਵੇਲੇ ਵਿਸ਼ਵ ਯੁੱਧ ਵੇਲੇ ਅੰਗਰੇਜ਼ ਨੇ ਗੁਰੂ ਪ੍ਰਤਾਪ ਸਿੰਘ ਤੋਂ ਆਖਿਆ ਕਿ ਭਰਤੀ ਦਿਓ, ਕਾਂਗਰਸ ਨੇ ਬੇਸ਼ੱਕ ਭਰਤੀ ਦੇ ਦਿੱਤੀ, ਅੰਗਰੇਜ਼ ਜ਼ਬਰਦਸਤੀ ਪਿੰਡਾਂ ਵਿੱਚੋਂ ਮੁੰਡੇ ਚੱਕ ਕੇ ਲੈ ਗਿਆ, ਪਰ ਜਿਸ ਵੇਲੇ ਭਾਣੀ ਸਾਹਿਬ ਆਇਆ ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਸੀ ਕਿ ਸਾਡਾ ਬਾਈਕਾਟ ਤੇਰੇ ਨਾਲ ਉਦੋਂ ਤੱਕ ਬਰਕਰਾਰ ਰਹੇਗਾ ਜਦੋਂ ਤੱਕ ਮੇਰਾ ਇਹ ਦੇਸ਼ ਆਜ਼ਾਦ ਨਹੀਂ ਹੋ ਜਾਂਦਾ, ਤੇ ਤੇਰੇ ਨਾਲ ਕਦੇ ਵੀ ਨਾ ਸਾਡਾ ਸਮਝੌਤਾ ਤੇ ਨਾ ਤੇਰੇ ਤੇ ਵਿਸ਼ਵਾਸ ਹੈ। ਸਤਿਗੁਰੂ ਰਾਮ ਸਿੰਘ ਜੀ ਐਸੇ ਮਹਾਨ ਰਹਿਬਰ ਹੋਏ, ਐਸੀ ਮਹਾਨ ਸ਼ਖਸੀਅਤ ਹੋਈ ਜਿਸ ਦਾ ਕਿ ਹਰ ਇੱਕ ਸ਼ਖਸੀਅਤ, ਹਰ ਇੱਕ ਵਿਅਕਤੀ ਦੇ ਉੱਪਰ ਅਸਰ ਹੋਇਆ, ਹਰ ਲਹਿਰ ਦੇ ਉੱਪਰ ਅਸਰ ਹੋਇਆ। ਸੋ ਇੰਨੀਆਂ ਕੁ ਅਰਜ਼ਾਂ ਬੇਨਤੀਆਂ ਹੋਇਆ ਕਰਦਾ ਹੋਇਆ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਸਤਿਗੁਰ ਸੱਚੇ ਪਾਤਸ਼ਾਹੀ ਬਖਸ਼ਣ ਯੋਗ ਹਨ, ਸਾਹ ਸੰਗਤ ਮਾਫ਼ ਕਰਨ ਯੋਗ ਆ। ਸੋ ਸਭ ਕਿਰਪਾ ਕਰੋ, ਸਭ ਆਖੋ ਇੱਕ ਵਾਰੀ ਧੰਨ ਸਿਰ ਸਤਿਗੁਰੂ ਰਾਮ ਸਿੰਘ ਜੀ। ਇੱਕ ਵਾਰੀ ਫਿਰ ਸਭ ਕਿਰਪਾ ਕਰੋ, ਸਭ ਆਖੋ ਧੰਨ ਸਿਰ ਸਤਿਗੁਰੂ ਉਦੇ ਸਿੰਘ ਜੀ।